ले कुमारी मोती ले अरदास विनती करता है, संगति संगता है बक्षंदी बक्षंदी कृपालता करो, संगत बक्षे दूसरा भी बक्ष देते हैं। आज दे इस रूहानी शासन ने गुरु साहबा ने जो शब्द बख्शिश किया है वह है जप तप। जप की है इस संसार के बीच उस परमात्मा को प्राप्त करने वास्ते ये जीवात्मा जब मनुख जन्म के बीच आती है तो जैसे कर्म लेकर के पिछले जन्मों के बीच उसने जीते होते हैं उन्हां दा बंधनकारी प्रभाव जो वृत्ति लेकर के जो बुद्धि और समर्था लेकर के इस मनुख जन्म के बीच ये जुड़ा मिलता है उस वक्त उसकी खोज करती है, उसने प्राप्त करने लिए जगह जगह विचरण करती है और कई तरीके की विधियां और उपराले करती है उस परमात्मा को प्राप्त करने वास्ते। उसके बीच एक जो मुख्य विधि है वो है जप। जप का भाव है कुछ विशिष्ट लफ्जों बार बार दोहराना, एक करोड़ बारी लाख बारी या पिछले युगों के बीच ये रीत जिन्हों अवतारा ने इस जगत में दिखती देवी देवते एक उत्तम भोगी जून है पर इंसान को इसकी सोझी नहीं, वो जान नहीं सकया कि परमात्मा की है उन्हें किस तरीके के नाल प्राप्त किया जा सकता है। और जैसी विधि इन्हों देवी देवत्या ने जो कि ईश्वरी ताकत लेकर के इस जगत में प्रगट होंगे रही अपने पिता काल के हुक्म के अधीन उसी विधि ने इस मनुख जन्म आकर के इस जीवात्मा ने अपनाया, यानी कि कुछ विशिष्ट लफ्जा बार बार दोहराने कुछ ताकत प्राप्त होती है ईश्वरीय ताकत, और उस ईश्वरीय ताकत में असि उस ईश्वर यानी कि पूर्ण परमात्मा ही ईश्वर समझ करके उन्होंने पूजा करनी शुरू कर देंगे। और इसी विधि में इस जगत के जप कह करके पुकारा गया। वेदा शास्त्रा के बहुत सारे मंत्र और कई तरीके के उदाहरण जो दिते गए हैं उस दे विच ही दर्शाया गया है कि इस मंत्र नूं तुसी इतनी बारी दोहराओगे तो तुहानूं इस तरीके की यानी उस संबंधित देवता की सिद्धि प्राप्त होगी। यानी सिद्धि का की भाव है, एक ईश्वरी ताकत एक कवच के रूप में यानी कि तुहाडी रक्षा की जाएगी। पर संतां ने इस विधि नूं जप नूं नाम के रूप के अपनाया है कि अगर जप करना है तो उस नाम का जप करना है। इस नाम नूं असीं अधूरा अर्थ कढ के अज तक नहीं समझ सके कि वह नाम की है उसनूं किस तरीके दे नाल जपना है। दूसरा शब्द जो है वह तप दा है। योग दे विच तप दा जो अंग है यानी अस्थान दे विच तपन यानी शरीर नूं तपाना किस तरीके दे नाल एक विशिष्ट क्रिया दे नाल एक ऐसी क्रिया करनी यानी कि शरीर नूं अभाव दे विच रखना या एक विशिष्ट क्रिया दे विच इस नूं कष्ट देना यानी कि भुखा रहना प्यासा रहना एक तन दे उपर खड़े होकर के हथ उपर करके उस परमात्मा का जाप करना उस परमात्मा नूं प्राप्त करने वास्ते भाव की है मन नूं रोकना यानी कि दोनों विधियां की ने जप है शरीर नूं स्थिर करना तप है मन नूं रोकना। और देखा की गया है हजारा साल तप करने के बाद भी इस मन नूं जो ईश्वर रोक नहीं सके यानी जदों भी तो इस जगत के बीच दोबारा आए उन्होंने इस जगत के भोगों इन्हां वस्तुओं नूं देखा तो मन विचलित हो गया मन चंचल चलायमान हो गया यानी हजारा साल का तप जो सी एक क्षण के बीच उन्होंने हथों खो गया। विश्वामित्र भगवान श्री रामचंद्र जी के गुरु सन 60,000 साल उन्होंने तप किया है और कई ईश्वरी ताकत कई रिधिया सिद्धियां प्राप्त कीतियां पर जगत के बीच जदों आए मेनका ने उसनों मोह लिया और की शकुंतला की उत्पत्ति हो गई, यानी कि हजारा साल का तप जो सी भंग कर दिता गया। इसका की भाव है कि मन और माया ने उस जीवात्मा परमा लिया, ठग लिया। इसका यह भाव नहीं है कि उस जप दे विच कोई कमी सी, या उन्होंने कोई विधि दे विच कोई कमी सी, यानी कि उस ईश्वरी ताकत नूं प्राप्त नहीं कर सके। उन्होंने प्राप्त किया, लेकिन उस एक निश्चित सीमा तक, यानी ब्रह्म नूं पार नहीं कर सके। ब्रह्म तो पहले तक की जिहड़ी ईश्वरी ताकत सन रिद्धि सिद्धि के रूप के विच, उन्होंने उन्होंने ठग लिया। उस तो अगे पारासर होए ने 88,000 साल तप किया है। 88,000 साल तप करन दे बाद जदों जगत विच आए ने, तो शकुंतला की जो उत्पत्ति सी, यानी कि उसका पालना जो कर रहे सी, एक मछुए के परिवार के विच हो रहा सी, एक रस्ते दे विच नदी पैंदी सी, नदी नूं पार करन वास्ते जदों उस ऋषि ने इच्छा जाहिर की मैंने नदी पार कराती जाए, उस वक्त वो परिवार भोजन कर रहा सीगा। उन्होंने कहा भी थोड़ा जा तुसी ठहर जाओ, असी भोजन कर लीए, तुहानू पार करा देंगे। उस वेले क्रोध की उत्पत्ति हुई है, यानी कि मन चलायमान हो रहा है, उस भजन नूं खा रहा है। 88,000 साल तप कीते तप नूं खा रहा है। उसने उन्हें कहा भी मैं तुहानू श्राप दे दांगा, तुसी इसी वक्त मैनूं इह नदी पार कराओ। उस वेले जो लड़की सी उस मेनका दी शकुंतला दे रूप विच, उसने कहा पिता जी मैं इसनूं पार करा देनी आ, इह ना होए कि क्रोध दे विच आकर के सानूं कोई श्राप दे देवे और असीं अनगिनत जन्मां तक इस जगत दे विच कई निजी जुनां दे विच भ्रमण करदे रहीए। जिसने उसनूं पार कराण लगी है, उसने स्त्री जो उस रूमानी रूप नूं देखा है, मन चलायमान हो गया है, अपनी बुरी इच्छा जाहिर कीती है। उस वेले शकुंतला ने कहा है कि हे ऋषि, 2,000 साल तप किया है, मैं एक मछुए परिवार के पाली गई हाँ, मांस खांदी हाँ, मेरे मुंह दे विचों बास आएगी, तैनू अच्छा लगेगा। उस वेले उसने अंजल दे विच जल भरिया, मंत्र पढ़े ने और गंधारी कह करके जल छिड़किया है, यानी कि कई कई कोस तक और शकुंतला जो है गंधारी हो गई है। उस तो बाद उसने शकुंतला ने यह किया है कि सूर्य देवता देख रहा है, जल देवता देख रहा है, ऐसा बुरा कर्म करांगे तो परमात्मा सानू दंड दा भागी बनाएगा, कई जन्म सानू निचले भोगने पैणगे, ये किस तरीके नाल संभव हो सकता है। उसने फिर उसने जल दे विच अंजल भरी है और मंत्र पढ़ के उस सूर्य देवता नूं उत्ते छिड़किया है, यानी चारों पासे धुंद हो गई है, जल उत्ते छिड़किया है, नदी जो है रेत दी बन गई है, यानी कि उस ऋषि की बुद्धि नूं देखो, 1,000 साल तप करन दे बाद उस सारा तप एक मोह दे विच, यानी कि स्त्री के रूप दे विच किस तरीके दे नाल खचल कर दिता गया, किस तरीके दे नाल ठग लिया गया। अपने मन नूं नहीं समझा रहा कि मन नूं रोता कि यह बुरा काम है, तू इस काम तो बाज आ जा, लेकिन नहीं, यानी भाव की है कि 1,000 साल तप करन दे बाद भी इस मन नूं नहीं रोकया जा सकया, यानी जिस मन नूं रोकन वास्ते हठ कर्म कीते, यानी कि दुनिया रमाइया पंज अगन की धुनी, यानी पंज अगन की धुनी की है, जो विश्वर बैठ जाते सन चारों पासे अग बाल करके, और पंजवी अग यानी कि सूर्य की गर्मी, पंजों पासों इस शरीर नूं तपाया जाता सी, किस वास्ते कि यह मन जो है ये रुक जाए, स्थिर हो जाए। जब तक यह मन स्थिर नहीं होगा, अंतर दे विच उस परमात्मा उस जोत के दर्शन नहीं हो सकते, जीवात्मा अंतर दे विच प्रवेश नहीं कर सकती। यानी कि अंतर दे विच प्रवेश करन दा जो तरीका अपनाया सीगा हठ योग दा, वह हठ योग किसी भी तरीके नाल कम नहीं आया। गुरु हरगोबिंद सिंह जी के टाइम के समय की गल है, जट्टू तपा सीगा, वह पंज अगन की तपत दे विच दिन रात तपदा सी, दिन रात तप करदा सीगा, कई तरीके दीआं रिद्धियां सिद्धियां भी उहनूं प्राप्त हो गईआं सन, पर वह सारिया सिद्धियां प्राप्त करन दे बावजूद उसका मन जो है वह नहीं सी टिकदा, हर वक्त तपदा रहिंदा सी, चारों पासे अग और सिर दे उपर सूरज की गर्मी। उस तपन दे नाल उसका शरीर भी सारा जर्जर हो गया, इतना जर्जर हो गया सी कि उसके उपर तरस आंदा सी, और जिसले गुरु घर की महिमा सुनदा सी, और मन दे विच कई तरीके दे विकार भी होंदे सन, और गुरु घर की और निंदा भी करन लग जांदा सी, और निंदा नूं जिसले गुरु साहबां ने सुनिया, उन्हां नूं भी तरस आया कि यह किस तरीके दे नाल मुख्य जन्म नूं इस हठ योग दे विच तपा करके खत्म कर रहा है, काल किस तरीके दे नाल इसका जन्म पल पल हर घड़ी खो रहा है, इन्हू भी सीधे रस्ते लाना चाहिए। एक बार उन्हां दा विचार होया, शिकार नूं जा रहे सन, शिकार का की भाव है, गुरु साहबां ने जो शिकार किए ने उसका मतलब की सीगा, गुरु साहबां ने कोई शिकार यानी कि जंतुआ नूं मारिया नहीं सी, ਸਿੱਖਾਂ ਨੂੰ ਯੁੱਧ ਦੀ ਕਲਾ ਸਿਖਾਉਣ ਵਾਸਤੇ ਜੰਗਲ ਵਿੱਚ ਜਦੋਂ ਲਿਜਾਂਦੇ ਸਨ ਤਾਂ ਕਈ ਤਰੀਕੇ ਦੇ ਉਹਨਾਂ ਨੂੰ ਘੋੜਸਵਾਰੀ ਨੇਜੇ ਚਲਾਉਣੇ ਯਾਨੀ ਤੀਰਅੰਦਾਜ਼ੀ ਸਿਖਾਈ ਜਾਂਦੀ ਸੀ। ਇਸ ਨੂੰ ਸ਼ਿਕਾਰ ਕਿਹਾ ਜਾਂਦਾ ਸੀ ਯਾਨੀ ਕਿ ਜਾਨਵਰਾਂ ਦੇ ਪਿੱਛੇ ਘੋੜੇ ਦੁਰਾਏ ਜਾਂਦੇ ਸਨ ਔਰ ਉਹਨਾਂ ਨੂੰ ਜਿਸ ਵੇਲੇ ਪਕੜ ਲਿਆ ਜਾਂਦਾ ਸੀ ਉਹਨਾਂ ਦਾ ਪੋਸ਼ਣ ਕੀਤਾ ਜਾਂਦਾ ਸੀ ਔਰ ਇਸੀ ਨੂੰ ਸ਼ਿਕਾਰ ਦੀ ਸੰਗਿਆ ਦਿੱਤੀ ਜਾਂਦੀ ਸੀ ਨਾ ਕਿ ਜੀਵਾਤਮਾ ਦੀ ਹੱਤਿਆ ਕਰਨੀ। ਯਾਨੀ ਕਿ ਇਹ ਜੋ ਭਰਮ ਫੈਲਾ ਰੱਖਿਆ ਹੈ ਕਿ ਸ਼ਿਕਾਰ ਕਰਕੇ ਜਾਨਵਰਾਂ ਦਾ ਮਾਸ ਫਿਰ ਪਕਾ ਕਰਕੇ ਖਾਧਾ ਜਾਂਦਾ ਸੀ ਇਹ ਜੋ ਹੈ ਇਹ ਮਨਮਤ ਹੈ, ਗੁਰਮਤ ਇਸ ਦੇ ਵਿੱਚ ਕੋਈ ਹਿੱਸਾ ਨਹੀਂ ਰੱਖਦੀ। ਯਾਨੀ ਉਸ ਵਕਤ ਜਿਹੜੇ ਗੁਰੂ ਸਾਹਿਬ ਸ਼ਿਕਾਰ ਨੂੰ ਜਾ ਰਹੇ ਸਨ ਤਰਸ ਆ ਗਿਆ ਹੈ ਜੋ ਈਸ਼ਵਰ ਦੇ ਉੱਪਰ ਉਸਦੇ ਕੋਲ ਜਾ ਕਰਕੇ ਰੁਕੇ ਨੇ ਕੁਝ ਪਲ ਉਹਦੀ ਅੱਖਾਂ ਦੇ ਵਿੱਚ ਅੱਖ ਮਿਲਾਈ ਹੈ ਔਰ ਉਸਨੇ ਉਸਨੂੰ ਕੀ ਉਪਦੇਸ਼ ਦਿੱਤਾ ਹੈ ਜੱਦੀ ਦੱਬੇ ਨੂੰ ਕਿ ਦੱਬਿਆ ਖੱਬਿਆ ਨਾ ਕਰ ਜਪ ਪਰਮਾਤਮਾ ਯਾਨੀ ਕਿ ਉਸ ਪਰਮਾਤਮਾ ਨੂੰ ਜਪ ਖੱਪ ਨਹੀਂ। ਇਸ ਤਰੀਕੇ ਦੇ ਨਾਲ ਤੂੰ ਜਿਹੜੇ ਕਰਮ ਕਰ ਰਿਹਾ ਹੈ ਇਹ ਮਨੁੱਖਾ ਜਨਮ ਵੀ ਤੇਰੇ ਹੱਥੋਂ ਖੋ ਜਾਏਗਾ ਔਰ ਜਿਸ ਈਸ਼ਵਰ ਨੂੰ ਪ੍ਰਾਪਤ ਕਰਨ ਵਾਸਤੇ ਇਹ ਤੂੰ ਕਿਰਿਆ ਕਰ ਰਿਹਾ ਹੈ ਔਰ ਉਹ ਈਸ਼ਵਰ ਤੇਰੇ ਤੋਂ ਹੋਰ ਦੂਰ ਹੁੰਦਾ ਜਾ ਰਿਹਾ ਹੈ। ਕਿਉਂ? ਕਿਉਂਕਿ ਹਰ ਪਲ ਹਰ ਘੜੀ ਇਹ ਮਨੁੱਖਾ ਜਨਮ ਤੇਰੇ ਹੱਥੋਂ ਜਾ ਰਿਹਾ ਹੈ। ਇਤਨਾ ਕਹਿ ਕਰਕੇ ਗੁਰੂ ਵਚਨ ਕਰਕੇ ਅੱਗੇ ਚਲੇ ਗਏ ਨੇ। ਉਸ ਤੋਂ ਬਾਅਦ ਜੱਟੇ ਦਾ ਜੋ ਹੈ ਮਨ ਉਸ ਧੁਨੀ ਦੇ ਵਿੱਚ ਨਹੀਂ ਰਮਿਆ, ਧੁਨੀ ਜਿਹੜੀ ਹੈ ਉਹ ਵੀ ਠੰਡੀ ਹੋ ਗਈ, ਉਸ ਨੂੰ ਇਤਨੀ ਹਿੰਮਤ ਵੀ ਨਾ ਰਹੀ ਕਿ ਉਸ ਧੁਨੀ ਨੂੰ ਦੁਬਾਰਾ ਬਾਲ ਸਕੇ ਯਾਨੀ ਕਿ ਨਾ ਬਾਲਣ ਦੀ ਹਿੰਮਤ ਰਹੀ। ਹਰ ਪਲ ਹਰ ਘੜੀ ਉਸ ਪਰਮਾਤਮਾ ਦੇ ਨਾਮ ਉਸ ਨਾਮ ਦੇ ਵਿੱਚ ਹੀ ਉਹ ਰਮ ਗਿਆ। ਹਰ ਵਕਤ ਉਸ ਪਰਮਾਤਮਾ ਪਰਮਾਤਮਾ ਹੀ ਕਹਿੰਦਾ ਗਿਆ ਔਰ ਪਰਮਾਤਮਾ ਕਰਦੇ ਕਰਦੇ ਉਸ ਦੇ ਅੰਦਰ ਉਹ ਭੁੱਖ ਉਹ ਪਿਆਸ ਪੈਦਾ ਹੋਈ ਗੁਰੂ ਦਰਸ਼ਨਾਂ ਦੀ। ਯਾਨੀ ਕਿ ਉਹ ਸਰੀਰ ਨੂੰ ਵੀ ਭੁੱਲ ਗਿਆ, ਉਹ ਦੁਨੀਆਂ ਨੂੰ ਵੀ ਰੁੰਮ ਗਿਆ ਯਾਨੀ ਜਗਤ ਨੂੰ ਵੀ ਭੁੱਲ ਗਿਆ। ਹਰ ਪਲ ਚਾਰੋਂ ਪਾਸੇ ਉਹ ਦੀਵਾਨੀ ਹਾਲਤ ਦੇ ਵਿੱਚ ਘੁੰਮਣ ਲੱਗ ਪਿਆ। ਲੋਕਾਂ ਨੇ ਛੇੜਨਾ ਵੀ ਸ਼ੁਰੂ ਕਰ ਦਿੱਤਾ ਕਿ ਜੱਟਿਆ ਖੱਬਿਆ ਨਾ ਕਰ। ਜਦੋਂ ਉਸਨੇ ਜਵਾਬ ਦੇਣਾ ਜੱਬਿਆ ਕਰ ਪਰਮਾਤਮਾ ਯਾਨੀ ਕਿ ਪਰਮਾਤਮਾ ਦਾ ਜਾਪ ਕਰਨਾ ਹੈ। ਇਹ ਨਾਮ ਸੀ, ਇਹ ਲਫ਼ਜ਼ ਸੀ ਜੋ ਪੂਰਨ ਸਤਿਗੁਰਾਂ ਨੇ ਆਪਣੇ ਮੁਖਾਰ ਵਿੱਚ ਉਚਾਰਨ ਕਰਕੇ ਇੱਕ ਸ਼ਿਸ਼ਯ ਨੂੰ ਬਣਾਇਆ, ਇੱਕ ਸ਼ਿਸ਼ਯ ਦੀ ਝੋਲੀ ਚ ਪਾਇਆ ਔਰ ਉਸੀ ਪਰਮਾਤਮਾ ਦੇ ਨਾਮ ਨੂੰ ਜਪ ਕਰਕੇ ਉਸਨੇ ਉਸ ਪਰਮ ਪਦ ਨੂੰ ਪ੍ਰਾਪਤ ਕੀਤਾ। ਜਦੋਂ ਉਸਦੇ ਅੰਦਰ ਇੱਛਾ ਜਾਹਿਰ ਹੋਈ ਗੁਰੂ ਦਰਸ਼ਨਾਂ ਦੀ, ਉਸ ਵੇਲੇ ਉਹ ਅੰਮ੍ਰਿਤਸਰ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਜਿੱਥੇ ਤਖ਼ਤ ਤੇ ਮੌਜੂਦ ਸਨ ਉੱਥੇ ਪਹੁੰਚਿਆ ਹੈ। ਜਨਾ ਚ ਮੱਥਾ ਟੇਕਿਆ ਹੈ, ਗੁਰੂ ਸਾਹਿਬ ਨਿਹਾਲ ਹੋਏ ਨੇ, ਤਰਸ ਖਾਧਾ ਹੈ ਔਰ ਉਸਨੂੰ ਭਰਪੂਰ ਕਰ ਦਿੱਤਾ ਹੈ। ਯਾਨੀ ਕਿ ਜਿਹੜੀ ਵਿਧੀ ਉਸਨੇ ਹੱਠ ਯੋਗ ਦੀ ਅਪਣਾਈ ਸੀ, ਮਨ ਨੂੰ ਸ਼ਾਂਤ ਨਹੀਂ ਸੀ ਕਰ ਸਕਿਆ, ਉਸ ਮਨ ਨੂੰ ਸ਼ਾਂਤ ਗੁਰੂ ਸਾਹਿਬਾਂ ਦੇ ਦਰਸ਼ਨ ਦੇ ਕਰਕੇ ਨਾਮ ਦੇ ਕਰਕੇ ਕੀਤਾ। ਔਰ ਉਹ ਨਾਮ ਕੀ ਹੈ? ਇਸ ਜਗਤ ਦੇ ਵਿੱਚ ਪੂਰਨ ਸਤਿਗੁਰੂ ਜੋ ਵੀ ਆਪਣੇ ਮੁਖਾਰ ਬਿੰਦ ਚੋਂ ਕੋਈ ਵੀ ਤਰੰਗ ਉਤਪੰਨ ਕਰਦੇ ਨੇ ਉਹ ਤਰੰਗ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਉਂਦੀ ਹੈ। ਇਹ ਲਫ਼ਜ਼ ਕੀ ਨੇ? ਇਹ ਲਫ਼ਜ਼ ਨਾਮ ਦੀ ਸੰਗਿਆ ਕਹਿਲਾਉਂਦੇ ਨੇ, ਇਸੀ ਨੂੰ ਨਾਮ ਕਿਹਾ ਜਾਂਦਾ ਹੈ। ਇਸ ਨਾਮ ਦਾ ਜਪ ਕੀ ਹੈ? ਜਦੋਂ ਇਸ ਨਾਮ ਦੇ ਉੱਪਰ ਜੋ ਨਿਰਦੇਸ਼ ਹੈ, ਜੋ ਹੁਕਮ ਹੈ, ਜੋ ਕਿਰਿਆ ਕੀਤੀ ਗਈ ਹੈ, ਜਿਸ ਦੇ ਵਾਸਤੇ ਹੁਕਮ ਕੀਤਾ ਗਿਆ ਹੈ, ਉਸ ਹੁਕਮ ਦੇ ਅਨੁਸਾਰ ਜਦੋਂ ਜੀਵਾਤਮਾ ਪ੍ਰੈਕਟੀਕਲ ਜਾਮਾ ਪਹਿਨਾਉਂਦੀ ਹੈ, ਅਮਲੀ ਜਾਮਾ ਪਹਿਨਾਉਂਦੀ ਹੈ, ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਪਲ ਪਲ ਹਰ ਘੜੀ ਆਪਣੀ ਹਸਤੀ ਨਿਸ਼ਾਵਰ ਕਰਦੀ ਹੈ ਆਪਣੇ ਸਤਿਗੁਰ ਦੇ ਬਚਨਾਂ ਉੱਪਰ, ਯਾਨੀ ਕਿ ਇਹ ਜਪ ਹੈ ਇਸ ਨਾਮ ਦਾ ਔਰ ਇਸ ਨਾਮ ਨੂੰ ਜਪ ਕਰਕੇ ਹੀ ਉਹ ਲਫ਼ਜ਼ ਜਿਹੜੇ ਕਿ ਅਸੀਂ ਅੱਖ ਬੰਦ ਕਰਕੇ ਦੁਹਰਾਉਂਦੇ ਹਾਂ ਸਾਰਥਕ ਹੁੰਦੇ ਨੇ। ਉਸ ਤੋਂ ਪਹਿਲੇ ਕਦੇ ਵੀ ਅੱਜ ਤੱਕ ਇਹ ਲਫ਼ਜ਼ ਨਾ ਸਾਰਥਕ ਹੋਏ ਨੇ ਨਾ ਸਾਰਥਕ ਹੋ ਸਕਦੇ ਨੇ। ਕਿਉਂ? ਕਿਉਂਕਿ ਇਹਨਾਂ ਲਫ਼ਜ਼ਾਂ ਦੀ ਆਪਣੀ ਕੋਈ ਹਸਤੀ ਨਹੀਂ, ਕੋਈ ਤਾਕਤ ਨਹੀਂ। ਇਹਨਾਂ ਨੂੰ ਨਾਮ ਦੀ ਸੰਗਿਆ ਕਿਉਂ ਦਿੱਤੀ ਗਈ? ਕਿਉਂਕਿ ਪੂਰਨ ਸਤਿਗੁਰਾਂ ਨੇ ਆਪਣੇ ਮੁਖਾਰ ਵਿੱਚ ਇਹਨਾਂ ਨੂੰ ਉਚਾਰਨ ਕੀਤਾ ਗਿਆ ਹੈ, ਇਸ ਕਰਕੇ ਇਸ ਨੂੰ ਨਾਮ ਦੀ ਸੰਗਿਆ ਦਿੱਤੀ ਗਈ ਹੈ। ਯਾਨੀ ਜਪ ਕੀ ਹੈ? ਕਿ ਜੋ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਜੋ ਹੁਕਮ ਸਾਨੂੰ ਦਿੱਤਾ, ਉਹਦੇ ਉਪਦੇਸ਼ ਹੁਕਮ ਦੇ ਅਨੁਸਾਰ ਜਦੋਂ ਜੀਵਾਤਮਾ ਆਪਣਾ ਪ੍ਰੈਕਟੀਕਲ ਜਾਮਾ ਪਹਿਨਾਉਂਦੀ ਹੈ ਆਪਣੀ ਅਮਲੀ ਜ਼ਿੰਦਗੀ ਦੇ ਵਿੱਚ, ਤਾਂ ਹੀ ਜਾ ਕਰਕੇ ਉਸ ਨੂੰ ਇਹ ਸ਼ਬਦ ਜੋ ਗੁਰੂ ਸਾਹਿਬ ਦਿੰਦੇ ਨੇ, ਸਤਿਗੁਰੂ ਦਿੰਦੇ ਨੇ ਦੁਹਰਾਉਣ ਵਾਸਤੇ, ਕਿਸ ਕਰਕੇ ਪੂਰਾ ਜੋ ਕੋਈ ਸਤਸੰਗ ਕਰਦੇ ਨੇ ਉਹ ਸਾਰੇ ਸਤਸੰਗ ਨੂੰ ਦੁਹਰਾਇਆ ਨਹੀਂ ਜਾ ਸਕਦਾ, ਯਾਦ ਨਹੀਂ ਕੀਤਾ ਜਾ ਸਕਦਾ। ਫਿਰ ਉਸਦੀ ਕੀ ਵਿਧੀ ਹੈ? ਉਸ ਵਿਧੀ ਨੂੰ ਪੂਰਾ ਕਰਨ ਵਾਸਤੇ, ਇਸ ਖਿਆਲ ਨੂੰ ਆਪਣੀ ਤਰ੍ਹਾਂ ਮੋੜਨ ਵਾਸਤੇ, ਯਾਨੀ ਕਿ ਖਿਆਲ ਜੋ ਹੈ ਆਤਮਾ ਦੀ ਜਾਨ ਹੈ, ਇਸ ਜਗਤ ਦੇ ਵਿੱਚ ਫਸਿਆ ਹੋਇਆ ਹੈ, ਇਸ ਜਗਤ ਦੇ ਵਿੱਚ ਫਸੇ ਚੋਂ ਕੱਢਣ ਵਾਸਤੇ ਇਸ ਖਿਆਲ ਨੂੰ ਗੁਰੂ ਸਾਹਿਬ ਸਾਨੂੰ ਲਫ਼ਜ਼ ਦਿੰਦੇ ਨੇ। ਸਿਰਫ ਇਸ ਕਰਕੇ, ਸਿਰਫ ਇਹ ਦੇਖਣ ਵਾਸਤੇ ਕਿ ਇਹ ਜੀਵਾਤਮਾ ਗੁਰੂ ਪਾਸੇ ਧਿਆਨ ਕਰਦੀ ਵੀ ਹੈ ਕਿ ਨਹੀਂ ਕਰਦੀ, ਯਾਨੀ ਇਸ ਖਿਆਲ ਨੂੰ ਕੱਢਣ ਵਾਸਤੇ, ਯਾਨੀ ਪੂਰਨ ਸਤਸੰਗ ਨੂੰ ਅਸੀਂ ਯਾਦ ਨਹੀਂ ਕਰ ਸਕਦੇ, ਦੁਹਰਾ ਨਹੀਂ ਸਕਦੇ। ਇਸ ਦਾ ਜੋ ਛੋਟਾ ਰੂਪ ਹੈ ਲਫ਼ਜ਼ ਦੇ ਰੂਪ ਦੇ ਵਿੱਚ ਸਾਡੀ ਝੋਲੀਆਂ ਦੇ ਵਿੱਚ ਤਕਸੀਮ ਕੀਤਾ ਜਾਂਦਾ ਹੈ ਔਰ ਉਸਦਾ ਭਾਵ ਕੀ ਹੈ ਕਿ ਅਸੀਂ ਅੱਜ ਤੱਕ 20 ਸਾਲ ਹੋ ਗਏ, 50 ਸਾਲ ਹੋ ਗਏ, ਇਹਨਾਂ ਲਫ਼ਜ਼ਾਂ ਨੂੰ ਦੁਹਰਾ ਵੀ ਰਹੇ ਹਾਂ, ਕੋਈ ਥੋੜਾ ਬਹੁਤ ਖਿਆਲ ਵੀ ਕੱਢਦੇ ਹਾਂ, ਪਰ ਅੱਜ ਤੱਕ ਅਸੀਂ ਉਹ ਸੱਚੇ ਸ਼ਬਦ ਨੂੰ ਨਹੀਂ ਪ੍ਰਾਪਤ ਕਰ ਸਕਦੇ। ਸੱਚਾ ਸ਼ਬਦ ਕੀ ਹੈ? ਉਹ ਅੰਤਰ ਦੇ ਵਿੱਚ ਹੈ, ਉਹ ਬਾਹਰ ਬ੍ਰਹਮ ਦੇ ਵਿੱਚ ਹੈ। ਗੁਰੂ ਵੀ ਕੋਈ ਸਰੀਰ ਨਹੀਂ ਹੈ, ਉਹ ਸ਼ਬਦ ਹੈ, ਨਾਮ ਹੈ, ਕੀਰਤਨ ਹੈ, ਅਕਤ ਕਥਾ ਹੈ, ਪਰ ਉਹ ਕਿੱਥੇ ਹੈ? ਸਤਸੰਗ ਜੀ ਤ੍ਰਿਕੁਟੀ ਦੇ ਵਿੱਚ ਨਹੀਂ ਹੈ। ਤ੍ਰਿਕੁਟੀ ਤੱਕ ਦਾ ਜਿਹੜਾ ਰਸਤਾ ਹੈ ਉਹ ਜੀਵਾਤਮਾ ਨੂੰ ਉਦਮ ਕਰਨਾ ਪੈਂਦਾ ਹੈ। ਉਦਮ ਕਰਕੇ ਖੁਦ ਜਦੋਂ ਜੀਵਾਤਮਾ ਅੰਤਰ ਦੇ ਵਿੱਚ ਪ੍ਰਵੇਸ਼ ਕਰਦੀ ਹੈ, ਉਸ ਵੇਲੇ ਅੰਤਰ ਵਿੱਚ ਆ ਕਰਕੇ ਉਹ ਸਤਿਗੁਰ ਦੇ ਉਸ ਨੂਰਾਨੀ ਰੂਪ ਨੂੰ ਦੇਖਦੀ ਹੈ, ਉਸ ਸ਼ਬਦ ਰੂਪ ਨੂੰ ਦੇਖਦੀ ਹੈ। ਉੱਥੇ ਜਾ ਕਰਕੇ ਸਤਿਗੁਰੂ ਉਸਨੂੰ ਉਹ ਸੱਚਾ ਸ਼ਬਦ ਦਿੰਦੇ ਨੇ, ਜਿਸ ਸ਼ਬਦ ਨੂੰ ਪਕੜ ਕਰਕੇ ਉਹ ਜੀਵਾਤਮਾ ਕੋੜੀ ਦਰ ਕੋੜੀ ਚੜ੍ਹਦੀ ਹੋਈ ਉਸ ਦੁਰਮਤਾਰ ਉਸ ਸੱਚਖੰਡ, ਜਿਸ ਸੱਚਖੰਡ ਦਾ ਇਹ ਅੰਸ਼ ਹੈ, ਉਸ ਅਨਾਮੀ ਸਮੁੰਦਰ ਦੀ ਬੂੰਦ ਹੈ, ਉਸ ਦੇ ਵਿੱਚ ਸਮਾਨ ਦੇ ਲਾਇਕ ਹੁੰਦੀ ਹੈ। ਉਸ ਤੋਂ ਪਹਿਲੇ ਇਹ ਉਹ ਸੱਚ ਪਰਮਾਤਮਾ ਨੂੰ ਜਾਣ ਨਹੀਂ ਸਕਦੀ। ਯਾਨੀ ਕਿ ਜਿੰਨੇ ਵੀ ਤਰੀਕੇ ਦੇ ਜਪ ਇਸ ਜਗਤ ਦੇ ਵਿੱਚ ਪ੍ਰਚਲਿਤ ਨੇ, ਉਹਨਾਂ ਦਾ ਸਿਰਫ ਇੱਕੋ ਹੀ ਭਾਵ ਹੈ ਕਿ ਜਿਸ ਦੇਵਤਾ ਦੇ ਨਾਲ ਇਹ ਜਪ ਸੰਬੰਧ ਰੱਖਦਾ ਹੈ ਉਸ ਦੀ ਸਿੱਧੀ ਨੂੰ ਪ੍ਰਾਪਤ ਕਰਨਾ। ਤੋ ਸੰਤਾਂ ਨੇ ਜੋ ਜਪ ਸਾਨੂੰ ਬਖਸ਼ਿਆ ਹੈ ਉਸ ਪਰਮਾਤਮਾ ਦਾ ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਆਕਾਰ ਨਹੀਂ। ਉਸ ਪਰਮਾਤਮਾ ਕੀ ਹੈ? ਉਹ ਯਾਨੀ ਕਿ ਇੱਕ ਨਾਮ ਜਾਂ ਸ਼ਬਦ ਦੇ ਰੂਪ ਵਿੱਚ ਹੈ, ਯਾਨੀ ਕਿ ਉਸ ਦੇ ਵਿੱਚ ਇੱਕ ਆਵਾਜ਼ ਹੈ ਜਿਸ ਨੂੰ ਅਸੀਂ ਹੱਕ ਦੀ ਆਵਾਜ਼ ਕਹਿੰਦੇ ਹਾਂ। ਉਸ ਆਵਾਜ਼ ਦੇ ਵਿੱਚ ਇੱਕ ਪ੍ਰਕਾਸ਼ ਵੀ ਹੈ ਜਿਸ ਨੂੰ ਅਸੀਂ ਜੋਤ ਕਹਿੰਦੇ ਹਾਂ, ਯਾਨੀ ਕਿ ਉਹ ਪਰਮਾਤਮਾ ਹੱਕ ਦੀ ਆਵਾਜ਼ ਔਰ ਜੋਤ ਸਰੂਪ ਹੈ। ਔਰ ਇਸ ਜੋਤ ਨੂੰ ਅਸੀਂ ਨਾਮ ਵੀ ਕਹਿੰਦੇ ਹਾਂ, ਸ਼ਬਦ ਵੀ ਕਹਿੰਦੇ ਹਾਂ। ਔਰ ਇਸੇ ਨੂੰ ਸਤਿਗੁਰੂ ਜੋ ਹੈ, ਸੰਤ ਜੋ ਹੈ, ਸ਼ਬਦ ਦੇ ਰੂਪ ਦੇ ਵੀ ਸਾਡੀ ਜੋੜਿਆਂ ਚ ਪਾਉਂਦੇ ਨੇ। ਵਿਚਾਰ ਕਰਨ ਵਾਲੀ ਗੱਲ ਹੈ ਕਿ ਇਹ ਪੂਰਨ ਸਤਿਗੁਰੂ ਕਹਿੰਦੇ ਨੇ, ਸੱਚੇ ਨੇ, ਸੱਚੇ ਹੋਣ ਤੋਂ ਬਾਅਦ ਵੀ ਇਹ ਸਾਨੂੰ ਸੱਚਾਂ ਨਹੀਂ ਲਿਜਾ ਸਕਦੇ। ਇਸ ਕਰਕੇ ਅਸੀਂ ਅੱਜ ਤੱਕ ਅੰਧੇ ਔਰ ਬਹਿਰੇ ਬੈਠੇ ਹਾਂ। ਕਿਉਂ? ਕਿਉਂਕਿ ਅਸੀਂ ਇਹਨਾਂ ਦਾ ਅਧੂਰਾ ਅਰਥ ਕੱਢਿਆ ਹੈ। ਅਸੀਂ ਇਸੇ ਨੂੰ ਨਾਮ ਸਮਝ ਕੇ ਬੈਠੇ ਹਾਂ, ਇਸੇ ਨੂੰ ਸ਼ਬਦ ਸਮਝ ਕਰਕੇ ਬੈਠੇ ਹਾਂ, ਇਸੇ ਨੂੰ ਸਭ ਕੁਝ ਸਮਝ ਲਿਆ ਹੈ। ਕਦੀ ਅੰਦਰ ਜਾਣ ਦੀ ਕੋਸ਼ਿਸ਼ ਨਹੀਂ ਕੀਤੀ, ਕਦੀ ਕੋਈ ਉਦਮ ਨਹੀਂ ਕੀਤਾ, ਕਦੀ ਆਪਣੇ ਅੰਦਰ ਦੀ ਸਫਾਈ ਨਹੀਂ ਕੀਤੀ। ਯਾਨੀ ਤਪ ਕੀ ਹੈ? ਅਗਨੀਆਂ ਬਾਲ ਕਰਕੇ ਕੀਤਾ ਗਿਆ ਤਪ, ਇਹ ਤਪ ਨਹੀਂ ਹੈ। ਸੰਤਾਂ ਨੇ ਜੋ ਤਪ ਦਿੱਤਾ ਹੈ, ਗ੍ਰਸਤ ਦੇ ਵਿੱਚ ਰਹਿ ਕਰਕੇ ਸਾਰੇ ਵਿਸ਼ੇ ਵਿਕਾਰਾਂ ਦੇ ਵਿੱਚੋਂ ਇਸ ਮਨ ਨੂੰ ਕੱਢਣਾ, ਮਨ ਨੂੰ ਇੰਦਰੀਓ ਭੋਗਾ ਚੋਂ ਕੱਢਣਾ, ਯਾਨੀ ਕਿ 10 ਇੰਦਰੀਆਂ, 5 ਗਿਆਨ ਇੰਦਰੀਆਂ, 5 ਭੋਗ ਇੰਦਰੀਆਂ ਜਿਹੜੀਆਂ ਨੇ, ਇਹਨਾਂ ਦੇ ਵਿੱਚੋਂ ਜਦੋਂ ਅਸੀਂ ਆਪਣੇ ਮਨ ਨੂੰ ਕੱਢਾਂਗੇ, ਤਦ ਜਾ ਕਰਕੇ ਇਹ ਮਨ ਟਿਕੇਗਾ। ਉਹ ਜਦੋਂ ਜਪਾਂਗੇ ਇਹ ਸਰੀਰ ਸਥਿਰ ਹੋਏਗਾ, ਸਰੀਰ ਸਥਿਰ ਹੋਏਗਾ ਤਾਂ ਤਪ ਕਰਨ ਦੇ ਨਾਲ ਮਨ ਸਥਿਰ ਹੋਏਗਾ, ਤਾਂ ਹੀ ਜੀਵਾਤਮਾ ਜੋ ਹੈ ਅੰਦਰ ਦੇ ਵਿੱਚ ਪ੍ਰਵੇਸ਼ ਕਰੇਗੀ। ਔਰ ਜਦ ਤੱਕ ਇਹ ਜੀਵਾਤਮਾ ਅੰਦਰ ਦੇ ਵਿੱਚ ਪ੍ਰਵੇਸ਼ ਨਹੀਂ ਕਰਦੀ, ਤਦ ਤੱਕ ਉਹ ਇਸ ਲਾਇਕ ਨਹੀਂ ਹੋ ਸਕਦੀ ਕਿ ਉਸ ਪਰਮਾਤਮਾ ਨੂੰ, ਯਾਨੀ ਕਿ ਜੋ ਸ਼ਬਦ ਰੂਪ ਹੈ, ਜੋਤ ਰੂਪ ਹੈ, ਆਵਾਜ਼ ਰੂਪ ਹੈ, ਉਸ ਨੂੰ ਸੁਣ ਸਕੇ, ਉਸਦਾ ਦੀਦਾਰ ਕਰ ਸਕੇ। ਯਾਨੀ ਕਿ ਅਗਰ ਅਸੀਂ ਉਸ ਪਰਮਾਤਮਾ ਦਾ ਦੀਦਾਰ ਕਰਨਾ ਚਾਹੁੰਦੇ ਹਾਂ, ਉਸ ਨੂੰ ਮਿਲਣਾ ਚਾਹੁੰਦੇ ਹਾਂ, ਤੇ ਜ਼ਰੂਰੀ ਗੱਲ ਹੈ ਕਿ ਇਸ ਆਤਮਾ ਦਾ ਨਿਰਮਲ ਹੋਣਾ ਚਾਹੀਦਾ ਹੈ। ਨਿਰਮਲ ਕਿਸ ਤਰ੍ਹਾਂ ਹੋਏਗੀ? ਯਾਨੀ ਕਿ ਹੋਮਾ ਦੀ ਮਹਿਲ ਜਿਹੜੀ ਹਜ਼ਾਰਾਂ ਕਰੋੜਾਂ ਹੀ ਜਨਮਾਂ ਤੋਂ ਇਸ ਜੀਵਾਤਮਾ ਨੇ ਵਾਰ ਵਾਰ ਸਵਾਦ ਲਗਾਏ ਨੇ ਮਨ ਦਾ ਸੰਗ ਕਰਕੇ, ਔਰ ਜਿਸ ਤਰੀਕੇ ਦਾ ਸੰਗ ਕੀਤਾ, ਜਿਸ ਤਰੀਕੇ ਦਾ ਸਵਾਦ ਲਗਾਇਆ, ਉਸ ਤਰੀਕੇ ਦੀ ਪ੍ਰਤੀਕਿਰਿਆ ਬੰਧਨਕਾਰੀ ਪ੍ਰਭਾਵ ਦੇ ਵਿੱਚ ਬ੍ਰਹਮ ਦੇ ਵਿੱਚ ਜਮ੍ਹਾਂ ਹੁੰਦੀ ਹੈ, ਔਰ ਉਸੀ ਦੇ ਵਿੱਚੋਂ ਕੁਛ ਕਰਮ ਲੈ ਕਰਕੇ ਇਸ ਜੀਵਾਤਮਾ ਨੂੰ ਮੁੱਖੇ ਜਨਮ ਦੇ ਵਿੱਚ ਫਿਰ ਜਨਮ ਦਿੱਤਾ ਜਾਂਦਾ ਹੈ। ਯਾਨੀ ਕਿ ਵਾਰ ਵਾਰ ਜੰਮਦੀ ਹੈ, ਵਾਰ ਵਾਰ ਮਰਦੀ ਹੈ। ਪਿਛਲੇ ਜਨਮਾਂ ਦੇ ਵਿੱਚ ਲਗਾਏ ਗਏ ਸਵਾਦਾਂ ਦਾ ਭੁਗਤਾਨ ਅਸੀਂ ਇਸ ਜਨਮ ਦੇ ਵਿੱਚ ਕਰ ਨਹੀਂ ਪਾ ਰਹੇ। ਸਾਡੇ ਆਸੂ ਨਿਕਲਦੇ ਨੇ, ਕਿਉਂ ਨਿਕਲਦੇ ਨੇ? ਕਿਉਂਕਿ ਭੁਗਤਾਨ ਦੇਣਾ ਪੈ ਰਿਹਾ। ਇਹ ਬਿਮਾਰੀ ਕੀ ਹੈ? ਇਹ ਸਗੇ ਸੰਬੰਧੀ ਸਾਨੂੰ ਦੁੱਖ ਕਿਉਂ ਦੇ ਜਾਂਦੇ ਨੇ? ਪੜੋਸੀ ਕਿਉਂ ਤੜਫਾਉਂਦੇ ਨੇ? ਕਿਉਂ ਇਸ ਤਰੀਕੇ ਦਾ ਵਿਵਹਾਰ ਸਾਡੇ ਨਾਲ ਕੀਤਾ ਜਾਂਦਾ? ਉਸ ਦੀ ਕੋਈ ਵਜ੍ਹਾ ਹੈ ਕਿ ਪਿਛਲੇ ਜਨਮਾਂ ਦੇ ਵਿੱਚ ਅਸੀਂ ਵੀ ਇਸੇ ਤਰੀਕੇ ਦੀ ਕਿਰਿਆ ਇਹਨਾਂ ਸਾਰਿਆਂ ਦੇ ਨਾਲ ਕੀਤੀ ਸੀ, ਔਰ ਜਿਹੜੀ ਕਿਰਿਆ ਕੀਤੀ ਸੀ ਉਸੇ ਕਿਰਿਆ ਦੀ ਜੋ ਪ੍ਰਤੀਕਿਰਿਆ ਹੈ, ਐਕਸ਼ਨ ਦੇ ਆਦੇਸ਼, ਰਿਐਕਸ਼ਨ ਜੋ ਹੈ, ਇਹ ਜਮ੍ਹਾਂ ਹੋਇਆ ਸੀ, ਔਰ ਉਹੀ ਜਮ੍ਹਾਂ ਕੀਤਾ ਗਿਆ ਕਰਮ ਜੋ ਹੈ ਸਾਨੂੰ ਇਸ ਜਨਮ ਦੇ ਵਿੱਚ ਭੁਗਤਾਨ ਦੇ ਰੂਪ ਵਿੱਚ ਮਿਲਿਆ ਹੈ। ਔਰ ਜਦੋਂ ਸਾਨੂੰ ਭੁਗਤਾਨ ਕਰਨਾ ਪੈਂਦਾ ਹੈ ਉਸ ਵੇਲੇ ਸਾਨੂੰ ਬੜਾ ਕਸ਼ਟ ਹੁੰਦਾ ਹੈ। ਅਸੀਂ ਰੋਂਦੇ ਹਾਂ, ਮੰਦਰਾਂ ਗੁਰਦੁਆਰਿਆਂ ਜਾਂਦੇ ਹਾਂ, ਮੂਰਤੀਆਂ ਨੂੰ ਮੱਥੇ ਟੇਕਦੇ ਹਾਂ, ਮੂਰਤੀਆਂ ਨੂੰ ਮੱਥੇ ਟੇਕਦੇ ਹਾਂ, ਪੂਰਨ ਸਤਿਗੁਰਾਂ ਦੇ ਕੋਲ ਵੀ ਜਾਂਦੇ ਹਾਂ, ਪਰ ਸਤਸੰਗ ਜੀ ਕਦੀ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਨਹੀਂ ਜਾਂਦੇ, ਕਦੀ ਸੱਚੇ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ ਨਹੀਂ ਜਾਂਦੇ। ਇਹ ਜੀਵਾਤਮਾ ਸੁੱਖੀ ਕਦੋਂ ਹੋਏਗੀ? ਇਹ ਉਸ ਆਪਣੇ ਮੂਲ ਦੇ ਵਿੱਚ ਸਮਾ ਕਰਕੇ ਹੋਏਗੀ। ਇਸ ਦਾ ਮੂਲ ਕੀ ਹੈ? ਪਰਮਾਤਮਾ ਹੈ, ਸਤਸੰਗ ਦਾ ਵਾਸੀ ਸਤਪੁਰਸ਼ ਹੈ, ਔਰ ਇਹ ਉਸਦੀ ਬੂੰਦ ਹੈ, ਤੜਫ ਰਹੀ ਹੈ, ਭੁੱਖੀ ਔਰ ਪਿਆਸੀ ਬਾਰ ਬਾਰ ਜਮ ਰਹੀ ਹੈ ਔਰ ਮਰ ਰਹੀ ਹੈ। ਅਸੀਂ ਭੁੱਖ ਕਿਹਦੀ ਮਿਟਾ ਰਹੇ ਹਾਂ, ਪਿਆਸ ਕਿਹਦੀ ਦੂਰ ਕਰ ਰਹੇ ਹਾਂ, ਮਨ ਦੀ ਉਹ ਨਾਨਕ ਸਦੀਆਂ ਤੋਂ ਪਿਆਸਾ ਹੈ। ਅੱਜ ਤੱਕ ਉਹਦੀ ਪਿਆਸ ਨਹੀਂ ਬੁੱਝੀ ਤੇ ਕਿਆ ਹੁਣ ਬੁੱਝ ਜਾਏਗੀ? ਜਿਹੜੀ ਲਿਸਟ ਅਸੀਂ ਜੇਲ੍ਹ ਵਿੱਚ ਰੱਖਣ ਤੇ ਬੈਠੇ ਹਾਂ, ਪਿਛਲੀ ਲਿਸਟ ਦਾ ਭੁਗਤਾਨ ਅਸੀਂ ਦੇ ਨਹੀਂ ਸਕੇ ਤੇ ਕਿਆ ਇਹ ਵਸਤੂਆਂ ਨੂੰ ਪ੍ਰਾਪਤ ਕਰਕੇ ਅਸੀਂ ਇਸ ਜੀਵਾਤਮਾ ਦੀ ਭੁੱਖ ਔਰ ਪਿਆਸ ਮਿਟਾ ਲਵਾਂਗੇ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਇਹ ਕੋਈ ਗੁੱਸੇ ਦਾ ਮਜ਼ਮੂਨ ਨਹੀਂ ਹੈ, ਇਹ ਕੋਈ ਧਰਮ ਦਾ ਯਾਨੀ ਕਿ ਨਿੰਦਿਆ ਜਾਂ ਵਡਿਆਈ ਕਰਨ ਦਾ ਮਜ਼ਮੂਨ ਨਹੀਂ ਹੈ, ਇਹ ਵਿਚਾਰ ਕਰਨ ਦਾ ਮਜ਼ਮੂਨ ਹੈ। ਇਹ ਮਨੁੱਖਾ ਜਨਮ ਜੋ ਮਿਲਿਆ ਹੈ ਇਹ ਬੜਾ ਕੀਮਤੀ ਜਨਮ ਹੈ। ਜਿਹੜੇ ਸਵਾਸ ਅਸੀਂ ਗਵਾ ਚੁੱਕੇ ਹਾਂ ਉਹ ਸਾਨੂੰ ਦੁਬਾਰਾ ਨਹੀਂ ਮਿਲਣੇ। ਜਿਹੜੀ ਪੂੰਜੀ ਸਾਨੂੰ ਉਸ ਪਰਮਾਤਮਾ ਨੇ ਬਖਸ਼ੀ ਹੈ ਇਹ ਗਿਣੀ ਚੁਣੀ ਹੈ। ਹਰ ਸਵਾਸ, ਹਰ ਗਿਰਾਸ ਉਸ ਤੀਸਰੀ ਅੱਖ ਯਾਨੀ ਕਿ ਐਸੀ ਅੱਖ ਹੈ ਜਿਹੜੀ ਹਰ ਪਲ, ਹਰ ਘੜੀ, ਹਰ ਜੀਵਾਤਮਾ ਦੀ ਹਰ ਸੂਖਮ ਕਰਨ ਦੇ ਉੱਪਰ ਨਜ਼ਰ ਰੱਖ ਕਰਕੇ ਬੈਠੀ ਹੈ। ਯਾਨੀ ਕਿ ਹਰ ਸਵਾਸ ਔਰ ਗਿਰਾਸ ਉਸਦੀ ਨਜ਼ਰ ਦੇ ਵਿੱਚ ਹੈ। ਕੋਈ ਵੀ ਫਾਲਤੂ ਨਹੀਂ ਲਿਆ ਜਾ ਸਕਦਾ, ਨਾ ਘੱਟ ਨਾ ਵੱਧ। ਜਾਂ ਜਿਤਨਾ ਸੂਖਮ ਪਹਿਰਾ ਲੱਗਾ ਹੋਇਆ ਇਸ ਜੀਵਾਤਮਾ ਦੇ ਉੱਪਰ, ਅਸੀਂ ਇਹ ਪੂੰਜੀ ਜਿਹੜੀ ਅਨਮੋਲ ਪੂੰਜੀ ਹੈ ਇਸ ਪੂੰਜੀ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਗਵਾ ਰਹੇ ਹਾਂ? ਹੱਸਦੇ ਖੇਡਦੇ ਹੋਏ, ਪਰਿਵਾਰ ਦੇ ਵਿੱਚ, ਸਮਾਜ ਦੇ ਵਿੱਚ ਵਿਚਰਨ ਕਰਦੇ ਹੋਏ ਕਿਸ ਤਰੀਕੇ ਦੇ ਨਾਲ ਤੜਫ ਕਰਦੇ ਹਾਂ? ਕਿਸ ਤਰੀਕੇ ਦੇ ਨਾਲ ਇਸ ਭੌਤਿਕ ਵਸਤੂਆਂ ਨੂੰ ਪ੍ਰਾਪਤ ਕਰਨ ਵਾਸਤੇ ਇਸ ਕੀਮਤੀ ਵਸਤੂ ਨੂੰ, ਇਸ ਪੂੰਜੀ ਨੂੰ ਗਵਾ ਰਹੇ ਹਾਂ? ਔਰ ਵਿਚਾਰ ਕਰਕੇ ਦੇਖੋ, ਇਹ ਚੇਤਨ ਪੂੰਜੀ ਹੈ। ਇਸ ਚੇਤਨ ਪੂੰਜੀ ਨੂੰ ਅਸੀਂ ਇਹ ਸਾਰੇ ਸੰਸਾਰ ਦੀ ਜੜ ਵਸਤੂਆਂ ਦੇ ਕਰਕੇ ਵੀ ਸਵਾਸਾ ਦਾ ਇੱਕ ਘੜੀ ਵੀ ਨਹੀਂ ਪ੍ਰਾਪਤ ਕਰ ਸਕਦੇ। ਉੱਥੇ ਅਸੀਂ ਇਸ ਚੇਤਨ ਪੂੰਜੀ ਨੂੰ ਗਵਾ ਕਰਕੇ ਜੜ ਵਸਤੂਆਂ ਨੂੰ ਇਕੱਠਾ ਕਰਨ ਲੱਗੇ ਹਾਂ। ਕਿਆ ਇਹ ਜੜ ਵਸਤੂਆਂ ਨੂੰ ਇਕੱਠਾ ਕਰਕੇ ਅਸੀਂ ਇਸ ਜੀਵਾਤਮਾ ਦੀ ਆਵਾਗਮਨ ਨੂੰ ਮੁਕਤ ਕਰਾ ਸਕਦੇ ਹਾਂ, ਇਸ ਦੀ ਪਿਆਸ ਨੂੰ ਬੁਝਾ ਸਕਦੇ ਹਾਂ? ਅਸੀਂ ਅਵਤਾਰਾਂ ਨੂੰ ਪੂਜਦੇ ਹਾਂ, ਉਹ ਵੀ ਇੱਕ ਈਸ਼ਵਰੀ ਤਾਕਤਾਂ ਨੇ। ਵਿਚਾਰ ਕਰਨ ਵਾਲੀ ਗੱਲ ਹੈ ਕਿ ਉਹ ਈਸ਼ਵਰੀ ਤਾਕਤ ਜਦੋਂ ਸੱਚਖੰਡ ਤੋਂ ਉੱਠਦੀ ਹੈ, ਉਹ ਆਵਾਜ਼ ਯਾਨੀ ਕਿ ਜੋਤ ਦੇ ਰੂਪ ਦੇ ਵਿੱਚ ਜੋ ਜੋ ਨਿਚਲੇ ਮੰਡਲਾਂ ਦੇ ਵਿੱਚ ਉਹਨਾਂ ਦਾ ਨਿਰਮਾਣ ਕਰਦੀ ਹੈ ਔਰ ਹੋਰ ਨਿਚਲੇ ਲੋਕਾਂ ਦੇ ਵਿੱਚ ਆਉਂਦੀ ਹੈ, ਉਹ ਤੋਂ ਉਹਦੀ ਸਮਰੱਥਾ ਜੋ ਹੈ ਘਟਦੀ ਜਾਂਦੀ ਹੈ। ਔਰ ਜਿਹੜੀ ਈਸ਼ਵਰੀ ਤਾਕਤਾਂ ਕਾਲ ਦੇ ਅਧੀਨ ਨੇ, ਤ੍ਰਿਪੁਟੀ ਤੱਕ ਦਾ ਰਾਜ ਉਹ ਸਭ ਤੋਂ ਨਿਚਲੇ ਜਾਮੇ ਯਾਨੀ ਕਿ ਸਭ ਤੋਂ ਨਿਚਲੇ ਲੋਕ ਨੇ, ਉਹਨਾਂ ਲੋਕਾਂ ਦੇ ਵਿੱਚ ਆ ਕਰਕੇ ਉਸ ਈਸ਼ਵਰੀ ਤਾਕਤ ਦੇ ਵਿੱਚ ਇਤਨੀ ਸਮਰੱਥਾ ਨਹੀਂ ਹੁੰਦੀ, ਉਸ ਆਵਾਜ਼ ਔਰ ਉਸ ਜੋਤ ਦੇ ਵਿੱਚ ਇਤਨੀ ਤਾਕਤ ਨਹੀਂ ਹੁੰਦੀ ਕਿ ਉਹ ਇਸ ਜੀਵਾਤਮਾ ਨੂੰ ਉਸਦੇ ਵਜਨ ਨੂੰ ਚੁੱਪ ਕਰਕੇ ਸੱਚਖੰਡ ਲਿਜਾ ਸਕੇ। ਯਾਨੀ ਕਿ ਸੱਚਖੰਡ ਦਾ ਜੋ ਸ਼ਬਦ ਹੈ, ਜੋ ਨਾਮ ਜਿਸਨੂੰ ਅਸੀਂ ਕਹਿੰਦੇ ਹਾਂ, ਜਿਹੜੇ ਸੰਤ ਦਿੰਦੇ ਨੇ, ਸਾਧ ਜੀ ਬਾਹਰ ਦੇ ਸ਼ਬਦ ਵੀ ਸ਼ਾਂਤੀ ਦਿੰਦੇ ਨੇ ਤੇ ਅੰਦਰ ਦਾ ਸੱਚਾ ਸ਼ਬਦ ਵੀ ਸ਼ਾਂਤੀ ਦਿੰਦੇ ਨੇ। ਕਿਉਂ? ਕਿਉਂਕਿ ਸੰਤ ਕੋਈ ਸਰੀਰ ਨਹੀਂ ਹੁੰਦੇ, ਉਹ ਸਤਿਗੁਰੂ ਦੇ ਅਵਤਾਰ ਹੁੰਦੇ ਨੇ, ਉਹ ਸ਼ਬਦ ਰੂਪੀ ਹੁੰਦੇ ਨੇ। ਯਾਨੀ ਕਿ ਉਹ ਸੱਚਾ ਸ਼ਬਦ ਜਿਹੜਾ ਬਾਹਰ ਬਰਮ ਵਿੱਚ ਹੈ ਉਸੇ ਦਾ ਰੂਪ ਹੁੰਦਾ, ਪਰ ਉਹ ਪਤਾ ਕਿਸ ਨੂੰ ਚੱਲਦਾ ਹੈ? ਜਿਹੜੀ ਜੀਵਾਤਮਾ ਮਿਹਨਤ ਕਰਦੀ ਹੈ, ਉਦਮ ਕਰਦੀ ਹੈ, ਅੰਤਰ ਦੇ ਵਿੱਚ ਜਾਂਦੀ ਹੈ ਨਿਰਮਲ ਹੋ ਕਰਕੇ। ਯਾਨੀ ਕਿ ਨਾਮ ਦਾ ਕੀ ਭਾਵ ਹੈ? ਅਸੀਂ ਬਾਹਰ ਜਿਹੜੇ ਲਫ਼ਜ਼ ਲੈਂਦੇ ਹਾਂ ਉਹਨਾਂ ਨੂੰ ਜਪਦੇ ਹਾਂ, ਉਹਨਾਂ ਨੂੰ ਅਸੀਂ ਸਾਰਥਕ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਆਪਣੇ ਅੰਦਰ ਦੀ ਸਫਾਈ ਕਰੀਏ। ਵਿਚਾਰ ਕਰਕੇ ਦੇਖੋ, ਅਗਰ ਅਸੀਂ ਅੱਖ ਬੰਦ ਕਰਕੇ ਸਿਰਫ ਖਾਲੀ ਲਫ਼ਜ਼ਾਂ ਨੂੰ ਦੁਹਰਾਉਂਦੇ ਰਹਾਂਗੇ, ਅੰਦਰ ਦੀ ਸਫਾਈ ਕਰਨ ਵਾਸਤੇ ਕੋਈ ਵਿਧੀ ਨਹੀਂ ਅਪਣਾਵਾਂਗੇ, ਕੋਈ ਐਸਾ ਉਪਕਰਮ ਨਹੀਂ ਕਰਾਂਗੇ, ਇਸ ਮਨ ਨੂੰ ਯਾਨੀ ਕਿ ਵਿਸ਼ੇ ਵਿਕਾਰਾਂ ਤੋਂ ਨਹੀਂ ਹਟਾਵਾਂਗੇ, ਜਿਹੜੀ ਅੱਗ ਇਸ ਦੇ ਅੰਦਰ ਭੱਖ ਰਹੀ ਹੈ ਵਿਸ਼ੇ ਵਿਕਾਰਾਂ ਦੀ ਤੇ ਭੋਗਾਂ ਦੀ, ਉਹਨਾਂ ਨੂੰ ਅਸੀਂ ਸ਼ਾਂਤ ਨਹੀਂ ਕਰਾਂਗੇ, ਤਾਂ ਕਦਨ ਇਹ ਸ਼ਬਦ ਕਿਸ ਤਰੀਕੇ ਨਾਲ ਸਾਰਥਕ ਹੋ ਸਕਦੇ ਨੇ? ਇਹ ਤਾਂ ਪਹਿਲੇ ਹੀ ਜਮਾ ਕਟਾ ਕਰਕੇ ਕਹੇ ਗਏ ਨੇ ਕਿ ਕਿਆ ਇਸ ਜੀਵਾਤਮਾ ਜੋ ਕਿ ਉਸ ਪਰਮਾਤਮਾ ਪਰਮ ਚੇਤਨ ਦਾ ਅੰਸ਼ ਹੈ, ਇਸ ਚੇਤਨ ਨੂੰ ਕਿਸ ਤਰੀਕੇ ਦੇ ਨਾਲ ਚੁੱਕ ਸਕਦੇ ਨੇ, ਉਹ ਕਿਸ ਤਰੀਕੇ ਦੇ ਨਾਲ ਚੁੱਕ ਕਰਕੇ ਇਸ ਜੀਵਾਤਮਾ ਨੂੰ ਬਾਹਰ ਬ੍ਰਹਮ ਵਿੱਚ ਲੈ ਜਾਣਗੇ, ਉਹ ਸੱਚਖੰਡ ਦੇ ਵਿੱਚ ਯਾਨੀ ਕਿ ਉਹ ਸਤਪੁਰਸ਼ ਨਾਲ ਮਿਲਾ ਸਕਦੇ ਨੇ। ਇਹ ਸੋਚਣ ਦਾ ਵਿਸ਼ੇ ਹੈ, ਵਿਚਾਰਨ ਦਾ ਵਿਸ਼ੇ ਹੈ, ਕੋਈ ਨਿੰਦਿਆ ਦਾ ਵਿਸ਼ੇ ਨਹੀਂ ਹੈ। ਇੱਥੇ ਕਿਸੇ ਨਾਮ ਦੀ ਨਿੰਦਿਆ ਨਹੀਂ ਕੀਤੀ ਜਾਂਦੀ, ਨਾ ਕਿਸੇ ਸਤਿਗੁਰੂ ਦੀ। ਸੱਚਾ ਸ਼ਬਦ, ਸੱਚਾ ਪਾਠ ਬਣਾਇਆ ਜਾਂਦਾ ਹੈ, ਸੱਚਾ ਰਸਤਾ ਦੱਸਿਆ ਜਾਂਦਾ ਹੈ, ਸੱਚਾ ਨਾਮ ਕੀ ਹੈ ਔਰ ਉਸ ਨਾਮ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰ ਸਕਦੇ ਹਾਂ। ਸਾਧ ਸੰਗਤ ਜੀ, ਇਹ ਸੱਚਖੰਡ ਦਾ ਜਿਹੜਾ ਰਸਤਾ ਹੈ ਬੜਾ ਕੀਮਤੀ ਰਸਤਾ ਹੈ, ਬੜਾ ਵਿਰਲਾ ਰਸਤਾ ਹੈ। ਅਸੀਂ ਉਸ ਅਵਤਾਰਾਂ ਦੇ ਚੱਕਰ ਹੀ ਫਸੇ ਹਾਂ। ਕਿਉਂ? ਕਿਉਂਕਿ ਉਹ ਵੀ ਕਾਲ ਦੇ ਅਧੀਨ ਨੇ, ਇੱਕ ਈਸ਼ਵਰੀ ਤਾਕਤ ਨੇ, ਉਹ ਵੀ ਰਿਧੀਆਂ ਸਿੱਧੀਆਂ ਲੈ ਕਰਕੇ ਇਸ ਜਗਤ ਵਿੱਚ ਆਏ, ਕਈ ਤਰੀਕੇ ਦੇ ਜਪ ਪ੍ਰਚਲਿਤ ਕੀਤੇ, ਜਪ ਇਸ ਕਰਕੇ ਪ੍ਰਚਲਿਤ ਕੀਤੇ ਕਿ ਉਸ ਦੇਵਤਾ ਦੀ ਸਿੱਧੀ ਹਾਸਲ ਕੀਤੀ, ਯਾਨੀ ਕਿ ਉਸ ਦੇਵਤਾ ਦੀ ਸਿੱਧੀ ਹਾਸਲ ਕਰਕੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਸ ਜੀਵਾਤਮਾ ਨੂੰ ਕਿੱਥੇ ਤੱਕ ਲਿਜਾਵਾਂਗੇ? ਉਸ ਤੱਕ, ਉਸ ਲੋਕ ਤੱਕ ਜਿੱਥੇ ਤੱਕ ਉਹ ਦੇਵਤਾ ਵਾਸ ਕਰਦਾ ਹੈ, ਉਸ ਤੋਂ ਅੱਗੇ ਅਸੀਂ ਇਸ ਜੀਵਾਤਮਾ ਨੂੰ ਨਹੀਂ ਲਿਜਾ ਸਕਦੇ। ਔਰ ਯਾਦ ਰੱਖਣਾ, ਉਸ ਦੇਵਤਾ ਦੀ ਸਿੱਧੀ ਨੂੰ ਵੀ ਹਾਸਲ ਕਰਨ ਲਈ ਉਹਨਾਂ ਅਵਤਾਰਾਂ ਨੇ ਵੀ ਇਹ ਸਿੱਖਿਆ ਦਿੱਤੀ ਹੈ ਕਿ ਇੱਕ ਪਾਸੇ ਜਪ ਕਰਨਾ ਹੈ ਤੇ ਦੂਸਰੇ ਪਾਸੇ ਤਪ ਕਰਨਾ ਹੈ। ਤਪ ਕੀ ਹੈ? ਕਿ ਇਸ ਮਨ ਨੂੰ ਵਿਸ਼ੇ ਵਿਕਾਰਾਂ ਤੋਂ ਕੱਢਣਾ ਹੈ, ਯਾਨੀ ਕਿ ਅੰਦਰ ਦੀ ਸਫਾਈ ਕਰਨੀ ਹੈ। ਹੁਣ ਵਿਚਾਰ ਕਰਕੇ ਦੇਖੋ, ਅਗਰ ਇਸ ਅਸੀਂ ਭੌਤਿਕ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਕੋਈ ਵਸਤੂ ਯਾਨੀ ਕਿ ਬਿਲਕੁਲ ਹੀ ਜੜ ਹੈ, ਚੇਤਨ ਦਾ ਉਸਦੇ ਵਿੱਚ ਨਾਮ ਵੀ ਨਹੀਂ ਹੈ, ਔਰ ਅਸੀਂ ਗੁਟਕਾ ਲੈ ਕਰਕੇ ਜਾਂ ਕੋਈ ਮੰਤਰ ਨੂੰ ਦੁਹਰਾਉਂਦੇ ਹਾਂ, ਜਾਪ ਕਰਦੇ ਹਾਂ, ਤੇ ਉਸਦੇ ਨਾਲ ਜੋ ਇੰਸਟਰਕਸ਼ਨ ਦਿੱਤੀ ਗਈ ਹੈ, ਜੋ ਧਾਰਨਾ ਦਿੱਤੀ ਗਈ ਹੈ ਉਹਦਾ ਅਵਤਾਰਾਂ ਜਾਂ ਦੇਵਤਿਆਂ ਨੇ, ਯਾਨੀ ਕਿ ਤੁਸੀਂ ਜਤੀ ਔਰ ਸਤੀ ਹੋ ਕਰਕੇ ਇਸਦਾ ਜਾਪ ਕਰਨਾ ਹੈ, ਤੇ ਅਸੀਂ 40 ਦਿਨ 2 ਮਹੀਨੇ ਜਾਂ ਕਈ ਸਾਲ ਤੱਕ ਜਤੀ ਜਾਂ ਸਤੀ ਹੋ ਕਰਕੇ ਉਸਦਾ ਪਾਠ ਕਰਦੇ ਹਾਂ, ਜਪ ਕਰਦੇ ਹਾਂ। ਇਸ ਵਾਸਤੇ ਇੱਕ ਭੌਤਿਕ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ, ਇੱਕ ਸਿੱਧੀ ਨੂੰ ਪ੍ਰਾਪਤ ਕਰਨ ਵਾਸਤੇ, ਤੇ ਹੁਣ ਵਿਚਾਰ ਕਰਕੇ ਦੇਖੋ, ਜਿਹੜੇ ਨਾਮ ਨੂੰ ਅਸੀਂ ਜਪਦੇ ਹਾਂ ਉਸਦੀ ਤੁਲਨਾ ਅਸੀਂ ਇਸ ਜਪ ਨਾਲ ਕਰੀਏ, ਹਾਲਾਂਕਿ ਉਸਦੀ ਮਹਿਮਾ ਇਤਨੀ ਵੱਡੀ ਹੈ ਕਿ ਲਫ਼ਜ਼ਾਂ ਦੇ ਨਾਲ ਅਸੀਂ ਗਾ ਨਹੀਂ ਸਕਦੇ, ਪਰ ਅਸੀਂ ਉਹਨਾਂ ਦੇ ਅਰਥ ਜਿਹੜੇ ਨੇ ਇੱਕ ਦੇਵਤਾ ਦੇ ਦਿੱਤੇ ਹੋਏ ਅਰਥ ਨੂੰ ਵੀ ਨਹੀਂ ਸਮਝ ਸਕੇ। ਯਾਨੀ ਦੇਵਤਿਆਂ ਨੇ ਵੀ ਕੀ ਭਰਮਾਇਆ ਸਾਨੂੰ, ਕੀ ਹੁਕਮ ਕੀਤਾ ਕਿ ਤੁਸੀਂ ਅੰਤਰ ਦੀ ਸਫਾਈ ਕਰਨੀ ਹੈ, ਜਤੀ ਔਰ ਸਤੀ ਹੋ ਕਰਕੇ ਇਸਦਾ ਜਾਪ ਕਰਨਾ ਹੈ, ਤੇ ਅਸੀਂ ਕੀ ਕੀਤਾ, ਅਸੀਂ ਅੰਦਰ ਦੀ ਸਫਾਈ ਨੂੰ ਕਰਨ ਦੀ ਤਰਫ਼ ਧਿਆਨ ਨਹੀਂ ਦਿੱਤਾ, ਅਸੀਂ ਲੈਣ ਵਿੱਚ ਲੱਗੇ, ਲਫ਼ਜ਼ ਲੈ ਲਏ, ਯਾਨੀ ਕਿ ਪੇੜ ਚਾਲ ਉਹ ਲੈ ਰਹੇ ਨੇ ਅਸੀਂ ਵੀ ਲੈ ਲਏ, ਔਰ ਉਹਨਾਂ ਨੂੰ ਜਾਪ ਸ਼ੁਰੂ ਕਰ ਦਿੱਤਾ, ਔਰ ਸਮਝ ਲਿਆ ਕਿ ਉਸ ਤੋਂ ਬਾਅਦ ਅਸੀਂ ਜਿਹੜੇ ਵੀ ਕਰਮ ਕਰਾਂਗੇ, ਕਿਤਨੇ ਵੀ ਨੀਚਤਾ ਦੇ ਪਰੇ ਹੋਣ, ਕਿਤਨੇ ਵੀ ਨਿਚਲੀ ਸ਼੍ਰੇਣੀ ਦੇ ਹੋਣ, ਉਹ ਆਪਣੇ ਆਪ ਉਹਨਾਂ ਦਾ ਬੰਧਨਕਾਰੀ ਪ੍ਰਭਾਵ ਜੋ ਹੈ ਗੁਰੂ ਸਾਹਿਬਾਂ ਦੀ ਤਰਫ਼ ਚਲਾ ਜਾਏਗਾ। ਯਾਨੀ ਕਿ ਸੁਚਾਲੀ ਤਰੀਕੇ ਦੇ ਨਾਲ ਤਕਸੀਮ ਹੁੰਦੇ ਰਹਿਣਗੇ, ਔਰ ਅਗਰ ਜਿੰਦੇ ਜੀ ਅਗਰ ਗੁਰੂ ਅੰਦਰ ਦੇ ਵਿੱਚ ਨਹੀਂ ਵੀ ਮਿਲੇ, ਤੇ ਮਰਨ ਤੋਂ ਬਾਅਦ ਸਤਿਗੁਰੂ ਆਉਣਗੇ ਔਰ ਸਾਨੂੰ ਸਤਸੰਗ ਲਿਜਾ ਕਰਕੇ ਹੀ ਸਾਹ ਲੈਣਗੇ। ਇਹ ਸਾਰਾ ਭਰਮ ਕਿਸਨੇ ਫੈਲਾਇਆ ਹੈ? ਇਹ ਮਨ ਨੇ ਫੈਲਾਇਆ ਹੈ, ਇਹ ਮਨ ਦੀ ਚਾਲ ਹੈ। ਹੁਣ ਵਿਚਾਰ ਕਰਕੇ ਦੇਖੋ, ਅਸੀਂ ਸਾਰਾ ਦਿਨ ਅਗਰ ਇਸ ਨਾਮ ਨੂੰ ਜਪਦੇ ਵੀ ਰਹੀਏ, ਔਰ ਉਸਦੇ ਬਾਅਦ ਜਦੋਂ ਤਪ ਦੀ ਵਾਰੀ ਆਏ, ਯਾਨੀ ਕਰਮ ਕਰਨ ਦੀ ਵਾਰੀ ਆਏ, ਉਸਨੇ ਤਪੀ ਤੇ ਅਸੀਂ ਇੱਕ ਤਰਫ਼ ਰਹਿ ਗਏ, ਨਾ ਜਪੀਏ, ਯਾਨੀ ਕਿ ਕਰਮ ਕੈਸਾ ਕਰੀਏ, ਸਾਰਾ ਦਿਨ ਝੂਠ ਬੋਲੀਏ, ਲੋਕਾਂ ਦੇ ਗਲੇ ਕੱਟੀਏ, ਨਿੰਦਾ ਈਰਸ਼ਾ ਕਰੀਏ, ਲੋਕਾਂ ਦਾ ਹੱਕ ਮਾਰ ਕਰਕੇ ਖਾਈਏ, ਇਸ ਤਰੀਕੇ ਦੇ ਨਿਵਲੀ ਕਰਮ ਕਰਦੇ ਹੋਏ, ਹੋਰ ਬਾਹਰ ਵੀ ਨਹੀਂ, ਗੁਰੂ ਘਰ ਦੇ ਵਿੱਚ ਹੀ, ਗੁਰੂ ਘਰ ਦੇ ਵਿੱਚ ਇਸ ਤਰੀਕੇ ਦੀ ਈਰਸ਼ਾ ਨਿੰਦਾ ਔਰ ਗੁੱਟਬੰਦੀ ਅਸੀਂ ਕਰਦੇ ਹਾਂ ਕਿ ਵਿਚਾਰ ਕਰਕੇ ਦੇਖੋ, ਜਿੱਥੇ ਅੱਛਾ ਫਲ ਅਗਰ ਸਾਨੂੰ ਦੁਗਣੀ ਮਾਤਰਾ ਦੇ ਵਿੱਚ ਮਿਲਦਾ ਹੈ, ਤੇ ਉਸਦਾ ਬੰਧਨਕਾਰੀ ਪ੍ਰਭਾਵ ਯਾਨੀ ਕਿ ਪਹਿਲਾ ਕਰਮ ਪਹਿਲਾ ਫਲ ਵੀ ਜੋ ਹੈ ਦੁਗਣੀ ਮਾਤਰਾ ਦੇ ਵਿੱਚ ਲੈ ਕਰਕੇ ਆਉਂਦਾ ਹੈ। ਯਾਨੀ ਕਿ ਅਸੀਂ ਪੂਰਨ ਸਤਿਗੁਰਾਂ ਦੀ ਸ਼ਰਨ ਵਿੱਚ ਆਏ, ਉਹਨਾਂ ਤੇ ਕੀ ਚਾਹੀਦਾ ਸੀ ਕਿ ਅਸੀਂ ਆਪਣੇ ਕਰਮ ਘਟਾਉਂਦੇ, ਉਹ ਸਤਿਗੁਰ ਦੇ ਨਜ਼ਦੀਕ ਜਾਂਦੇ, ਅਸੀਂ ਹੋਰ ਦੂਰ ਹੋ ਗਏ। ਕਿਉਂ? ਕਿਉਂਕਿ ਈਰਸ਼ਾ ਔਰ ਦੁਰਾਸ਼ਾ ਦੇ ਕਰਮ ਕੀਤੇ, ਇੱਕ ਦੂਸਰੇ ਦੇ ਉੱਪਰ ਰੋਹਬ ਮਾਰਨ ਦੇ ਕਰਮ ਕੀਤੇ। ਵਿਚਾਰ ਕਰਨ ਵਾਲੀ ਗੱਲ ਹੈ, ਅਸੀਂ ਸੇਵਾ ਕਰਨ ਵਾਸਤੇ ਆਏ ਹਾਂ, ਸੇਵਾ ਕਿੰਨੇ ਕਰਨੀ ਸੀ? ਇਸ ਜੀਵਾਤਮਾ ਨੇ ਇਸ ਜਨਮ ਦੇ ਵਿੱਚ ਆ ਕਰਕੇ ਇਸ ਚੋਲੇ ਨੂੰ ਸਾਰਥਕ ਕਰਨਾ ਸੀ। ਅਸੀਂ ਦੂਸਰੇ ਨੂੰ ਇੰਸਟਰਕਸ਼ਨ ਦੇ ਰਹੇ ਹਾਂ, ਦੂਸਰੇ ਨੂੰ ਸਮਝਾ ਰਹੇ ਹਾਂ, ਆਪਣੇ ਆਪ ਨੂੰ ਨਹੀਂ ਸਮਝਾਉਂਦੇ ਕਿ ਮੈਂ ਕੀ ਕਰਨ ਆਇਆ ਵਾਂ, ਮੈਨੂੰ ਕੀ ਕਰਨਾ ਚਾਹੀਦਾ, ਗੁਰੂ ਕੀ ਉਪਦੇਸ਼ ਕਰਦੇ ਨੇ, ਤੇ ਮੈਂ ਕਿਸ ਦੀ ਮੱਤ ਉੱਪਰ ਚੱਲ ਰਿਹਾ। ਮਨ ਦੀ ਮੱਤ ਉੱਪਰ, ਇੱਥੇ ਵੀ ਮਨ ਦੀ ਮੱਤ ਉੱਪਰ, ਉਹ ਘਰ ਜਾ ਕਰਕੇ ਵੀ ਮਨ ਦੀ ਮੱਤ ਉੱਪਰ, ਉਹ ਜਗਤ ਵਿੱਚ ਜਿਹੜਾ ਕਰਨ ਮੈਂ ਕਰਦਾ ਵਾਂ, ਉਹ ਵੀ ਮਨ ਦੀ ਮੱਤ ਅਨੁਸਾਰ ਕਰਦਾ ਵਾਂ। ਹੁਣ ਵਿਚਾਰ ਕਰਕੇ ਦੇਖੋ, ਸਾਰਾ ਦਿਨ ਅਸੀਂ ਕਈ ਸਾਲ ਹੋ ਗਏ ਸਾਨੂੰ ਜਨਮ ਲਿਆ, ਪੂਰਨ ਗੁਰੂ ਕੋਲੋਂ ਨਾਮ ਲਿਆ ਵੀ, ਅਸੀਂ ਨਾਮ ਨੂੰ ਜਪਦੇ ਵੀ ਹਾਂ, ਕਈ ਤਰੀਕੇ ਦੇ ਗੁਟਕੇ ਪੋਥੀਆਂ ਦਾ ਪਾਠ ਵੀ ਕਰਦੇ ਹਾਂ, ਸ਼ਲੋਕਾਂ ਨੂੰ ਵੀ ਰੱਟਦੇ ਹਾਂ, ਕਈ ਦੇਵੀ ਦੇਵਤਿਆਂ ਦੇ ਦਿੱਤੇ ਮੰਦਰ ਵੀ ਜਪਦੇ ਹਾਂ। ਉਹ ਸਾਰੇ ਮੰਦਰ ਜਪਣ ਦੇ ਬਾਅਦ, ਨਾਮ ਨੂੰ ਜਪਣ ਦੇ ਬਾਅਦ ਸਾਨੂੰ ਕਿਸ ਚੀਜ਼ ਦੀ ਪ੍ਰਾਪਤੀ ਹੋਈ? ਅੱਜ ਤੱਕ ਅਸੀਂ ਉਸ ਪਰਮਾਤਮਾ ਦਾ ਦੀਦਾਰ ਨਹੀਂ ਕਰ ਸਕੇ, ਉਸ ਦੇਵਤਾ ਦੇ ਦਰਸ਼ਨ ਨਹੀਂ ਕਰ ਸਕੇ, ਯਾਨੀ ਇੱਕ ਭੌਤਿਕ ਵਸਤੂ ਨੂੰ ਲੈ ਕਰਕੇ ਅਸੀਂ ਅੜੇ ਹੋਏ ਹਾਂ। ਜਾਂ ਵਿਚਾਰ ਕਰਕੇ ਦੇਖੋ, ਅਸੀਂ ਕਿਸੇ ਗੋਟੀ ਪੁੱਤੇ ਦਾ ਪਾਠ ਕਰੀਏ ਜਾਂ ਨਾ ਕਰੀਏ, ਕਿਹੜੀ ਭੌਤਿਕ ਵਸਤੂ ਸਾਨੂੰ ਮਿਲ ਰਹੀ ਹੈ ਜਾਂ ਅੱਗੇ ਆ ਕਰਕੇ ਸਾਨੂੰ ਮਿਲੇਗੀ, ਇਹ ਪਹਿਲੇ ਤੋਂ ਹੀ ਨਿਸ਼ਚਿਤ ਹੈ। ਕਿਉਂ? ਕਿਉਂਕਿ ਪਿਛਲੇ ਜਨਮਾਂ ਦੇ ਵਿੱਚ ਜਿਹੜੇ ਅਸੀਂ ਕਰਮ ਕੀਤੇ ਨੇ ਉਹਦਾ ਬੰਧਨਕਾਰੀ ਪ੍ਰਭਾਵ ਨਿਸ਼ਚਿਤ ਹੈ, ਉਹ ਕਦੀ ਬਦਲ ਨਹੀਂ ਸਕਦਾ। ਇਹ ਮਨ ਦੀ ਇੱਕ ਚਾਲ ਹੈ, ਜਦੋਂ ਮਨ ਨੂੰ ਇਹ ਨਜ਼ਰ ਆਉਂਦਾ ਹੈ ਕਿ ਭੌਤਿਕ ਵਸਤੂ ਦੀ ਸਾਨੂੰ ਪ੍ਰਾਪਤੀ ਹੋਣੀ ਹੈ, ਉਸ ਵੇਲੇ ਉਹ ਚੰਚਲ ਚਲਾਇਮਾਨ ਹੋ ਜਾਂਦਾ ਹੈ। ਬੁੱਧੀ ਜੋ ਹੈ ਮਨ ਦੇ ਅਧੀਨ ਹੈ, ਉਹ ਬੁੱਧੀ ਦੇ ਅਧੀਨ ਉਹ ਕਈ ਤਰੀਕੇ ਦੀ ਦਲੀਲਾਂ ਦਿੰਦਾ ਹੈ, ਉਹ ਜੀਵਾਤਮਾ ਨੂੰ ਇਸ ਚੋਲੇ ਦੇ ਵਿੱਚ ਕਈ ਤਰੀਕੇ ਦੇ ਉਪਕਰਮ ਕਰਵਾਉਂਦਾ ਹੈ, ਕਈ ਜਗ੍ਹਾ ਤੇ ਭਟਕਾਉਂਦਾ ਹੈ, ਦੇਵੀ ਦੇਵਤਾ ਦੇ ਮੰਦਰਾਂ ਚ ਲਿਜਾਂਦਾ ਹੈ, ਗੁਰਦੁਆਰਿਆਂ ਚ ਲਿਜਾਂਦਾ ਹੈ, ਸ਼ਿਵਾਲਿਆਂ ਚ ਲਿਜਾਂਦਾ ਹੈ, ਤੀਰਥਾਂ ਤੇ ਲਿਜਾਂਦਾ ਹੈ। ਸਿਰਫ ਇਸ ਕਰਕੇ ਉਹ ਤੜਫ ਜ਼ਾਹਿਰ ਕਰਦਾ ਹੈ ਕਿ ਮੈਨੂੰ ਇੱਕ ਵਸਤੂ ਦੀ ਜ਼ਰੂਰਤ ਹੈ, ਔਰ ਇਸ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਤੂੰ ਇਹਨਾਂ ਦੇਵੀ ਦੇਵਤਾ ਨੂੰ ਖੁਸ਼ ਕਰ। ਕਈ ਤਰੀਕੇ ਦੇ ਤੀਰਥ ਔਰ ਕਈ ਤਰੀਕੇ ਦੇ ਯੱਗ ਕਰ, ਇਸ ਦੇ ਨਾਲ ਦੇਵਤਾ ਪ੍ਰਸੰਨ ਹੋਣਗੇ ਔਰ ਤੈਨੂੰ ਇਹ ਵਸਤੂ ਦੀ ਪ੍ਰਾਪਤੀ ਹੋਏਗੀ। ਅਸਲ ਗੱਲ ਇਹ ਹੈ, ਸਤਿਗੁਰੂ ਭੇਦ ਜ਼ਾਹਿਰ ਕਰ ਰਹੇ ਨੇ ਕਿ ਉਹ ਵਸਤੂ ਪਹਿਲੇ ਤੋਂ ਕੋਈ ਨਿਸ਼ਚਿਤ ਹੈ, ਲੇਕਿਨ ਮਨ ਨੇ ਚੰਚਲ ਹੋ ਕਰਕੇ ਭਰਮਾ ਦਿੱਤਾ ਇਸ ਜੀਵਾਤਮਾ ਨੂੰ, ਔਰ ਬੁੱਧੀ ਨੇ ਉਸਦੇ ਅਧੀਨ ਹੋ ਕਰਕੇ ਸਾਰੇ ਜਗਤ ਦਾ ਭ੍ਰਮਣ ਕਰਾ ਦਿੱਤਾ। ਕਿਸ ਕਰਕੇ? ਸਿਰਫ ਉਸ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ। ਔਰ ਵਿਚਾਰ ਕਰਕੇ ਦੇਖ ਲਓ, ਅਜਮਾ ਕਰਕੇ ਦੇਖ ਲਓ, ਤੁਸੀਂ ਕਿਸੇ ਦੀ ਵੀ ਪੂਜਾ ਨਾ ਕਰੋ, ਉਹ ਪਰਮਾਤਮਾ ਇੱਕ ਐਸਾ ਹੈ, ਨਾ ਕੋ ਵੈਰੀ ਨਾ ਹੀ ਵਰਦਾਨਾ, ਸਗਲ ਸੰਦ ਅਨੁਕੋ ਬਣਾਈ। ਅਗਰ ਉਸ ਨੂੰ ਕਿਸੇ ਦੇ ਨਾਲ ਵੈਰ ਹੁੰਦਾ, ਕਿਸੇ ਦੇ ਨਾਲ ਦੁਸ਼ਮਣੀ ਹੁੰਦੀ, ਤੇ ਵਿਚਾਰ ਕਰਕੇ ਦੇਖੋ ਉਹ ਜਗਤ ਕਦ ਦਾ ਖਤਮ ਹੋ ਗਿਆ ਹੁੰਦਾ। ਕਿਉਂ? ਕਿਉਂਕਿ ਕਈਆਂ ਵਸਤੂਆਂ ਨੇ ਕਦੀ ਵੀ ਉਸਦਾ ਨਾਮ ਨਹੀਂ ਜਪਿਆ, ਕਦੀ ਉਸਨੂੰ ਯਾਦ ਨਹੀਂ ਕੀਤਾ, ਕਦੀ ਉਸਦੇ ਗੁਣ ਨਹੀਂ ਗਾਏ, ਕਦੀ ਉਸਦੀ ਪੂਜਾ ਨਹੀਂ ਕੀਤੀ। ਉਸ ਤੋਂ ਸਪਸ਼ਟ ਹੈ, ਜਿਹੜੇ ਜੀਵ ਪੱਥਰ ਦੇ ਅੰਦਰ ਕਿਤੇ ਹਵਾ ਵੀ ਨਹੀਂ ਜਾਂਦੀ, ਉਸ ਨੂੰ ਵੀ ਉਹ ਰਿਜਕ ਦੇ ਰਿਹਾ ਹੈ। ਕਿਉਂ ਦੇ ਰਿਹਾ ਹੈ? ਕਿਉਂਕਿ ਉਸਦੇ ਅੰਦਰ ਉਸਦਾ ਆਪਣਾ ਅੰਸ਼ ਮੌਜੂਦ ਹੈ। ਇੱਕ ਅੰਸ਼ੀ ਅੰਸ਼ ਦੇ ਨਾਲ ਕਦੀ ਵੈਰ ਕਰ ਹੀ ਨਹੀਂ ਸਕਦਾ, ਇਹ ਵਿਚਾਰ ਕਰਨ ਵਾਲਾ ਮਜ਼ਬੂਰ ਹੈ। ਉਹ ਪਰਮਾਇਆ ਕਿਸਨੇ ਹੈ? ਮਨ ਹੈ। ਇਹ ਪੂਜਾ ਕੌਣ ਕਰਵਾ ਰਿਹਾ ਹੈ? ਮਨ। ਪਰਤਾ ਕੌਣ ਰਿਹਾ ਹੈ? ਮਨ। ਇਹ ਲਿਸਟ ਕਿੰਨੇ ਬਣਾਈ ਹੈ? ਮਨ ਨੇ। ਇਹ ਵਸਤੂਆਂ ਦੇ ਪਿੱਛੇ ਕੌਣ ਦੁੜਾ ਰਿਹਾ ਹੈ? ਮਨ। ਇਹ ਮਨ ਨੇ ਦੁੜਾ ਦੁੜਾ ਕਰਕੇ ਕੀ ਕਰਨਾ ਹੈ? ਇਹ ਸਵਾਸ ਜਿਹੜੇ ਨੇ ਜਿਤਨੀ ਤੇਜ਼ ਚੱਲਣਗੇ ਨਾ, ਇਹ ਪੂੰਜੀ ਜਿਹੜੀ ਹੈ ਕਾਲ ਦੇ ਖਾਤੇ ਵਿੱਚ ਜਾਏਗੀ। ਉਹ ਜੋ ਜੋ ਇਹ ਪੂੰਜੀ ਖਤਮ ਹੁੰਦੀ ਜਾਏਗੀ, ਮਨੁੱਖਾ ਜਨਮ ਸਾਡੇ ਹੱਥੋਂ ਨਿਕਲਦਾ ਜਾਏਗਾ। ਯਾਨੀ ਕਿ ਮਨ ਦੀ, ਉਸ ਕਾਲ ਦੀ, ਮਨ ਦੇ ਰਾਹੀਂ ਬੜੀ ਸੂਖਮ ਔਰ ਗਹਿਰੀ ਚਾਲ ਹੈ, ਔਰ ਇਸ ਚਾਲ ਦੇ ਤਰੀਕੇ ਦੇ ਨਾਲ ਇਹ ਜੀਵਾਤਮਾ ਦੇ ਕੋਲੋਂ ਇਹ ਮਨੁੱਖਾ ਜਨਮ ਖੋਹ ਲੈਂਦਾ ਹੈ। ਕਿਉਂ? ਕਿਉਂਕਿ ਉਸ ਨੂੰ ਇਹ ਹੁਕਮ ਹੈ ਕਿ 84 ਦੇ ਭਰਮਣ ਤੋਂ ਬਾਅਦ ਇੱਕ ਮੌਕਾ ਜ਼ਰੂਰ ਦੇਣਾ ਹੈ ਜੀਵਾਤਮਾ ਮਿਲ ਸਕਦੀ ਹੈ। ਔਰ ਜਦੋਂ ਇਸ ਜਨਮ ਦੇ ਵਿੱਚ ਆ ਕਰਕੇ ਉਸਨੇ ਇਹ ਸਵਾਸਾਂ ਦੀ ਪੂੰਜੀ ਗਵਾ ਲਈ, ਤੇ ਉਸ ਤੋਂ ਬਾਅਦ ਫਿਰ 84 ਲੱਖ ਜੂਨ ਖੜੀ ਹੈ। 1 ਜੂਨ ਦੀ ਉਮਰ 2 ਸਾਲ ਲਗਾਈ ਜਾਏ, ਤੇ ਵਿਚਾਰ ਕਰਕੇ ਦੇਖ ਲਓ ਕਿਤਨੇ ਕਰੋੜ ਜਨਮ ਲੈਣੇ ਪੈਣਗੇ, ਤਦ ਜਾ ਕਰਕੇ ਫਿਰ ਤੋਂ ਵਾਰੀ ਆਏਗੀ ਗੋਬਿੰਦ ਮਿਲਣ ਕੀ, ਤੇ ਤੇਰੀ ਵਰੀਆ ਔਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਬਜ ਕੇਵਲ ਨਾਮ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਗੋਬਿੰਦ ਨੂੰ ਮਿਲਣ ਵਾਸਤੇ, ਉਸ ਪਰਮਾਤਮਾ ਨੂੰ ਮਿਲਣ ਵਾਸਤੇ ਤੇਰੀ ਵਾਰੀ ਆਈ ਹੈ। ਯਾਨੀ ਕਿ 84 ਲੱਖ ਜਾਮੇ ਦੇ ਵਿੱਚੋਂ ਨਿਕਲ ਕੇ ਉਸ ਪਰਮਾਤਮਾ ਨੇ, ਉਸ ਸਤਿਗੁਰੂ ਨੇ ਤਰਸ ਖਾ ਕਰਕੇ ਤੈਨੂੰ ਇਨਸਾਨੀ ਜਾਮਾ ਦਿੱਤਾ ਹੈ। ਇਸ ਜਿਸ ਜਾਮੇ ਨੂੰ ਆ ਕਰਕੇ ਤੂੰ ਸਾਰਥਕ ਕਰ, ਉਸ ਪਰਮਾਤਮਾ ਨੂੰ ਮਿਲ ਕਰਕੇ ਜਿਹੜੇ ਵੀ ਤੂੰ ਕਰਮ ਕਰ ਰਿਹਾ ਹੈ, ਇਹ ਤੇਰੇ ਨਿਕ੍ਰਿਸ਼ਟ ਨੇ, ਤੇਰੇ ਕਿਸੇ ਕੰਮ ਨਹੀਂ ਆਉਣੇ, ਇਹ ਤੈਨੂੰ ਫਿਰ 84 ਦੇ ਵਿੱਚ ਲੈ ਕੇ ਜਾਣਗੇ। ਕਿਉਂ? ਕਿਉਂਕਿ ਤ੍ਰਿਲੋਕੀ ਦਾ ਜੋ ਰਾਜ ਹੈ ਉਹ ਕਾਲ ਦੇ ਅਧੀਨ ਹੈ, ਉਸਦਾ ਨਿਯਮ ਹੈ ਮੌਤ ਦਾ ਨਿਯਮ ਔਰ ਕਰਮ ਦਾ ਨਿਯਮ। ਕਰਮ ਦਾ ਬਦਲਾ ਕਰਮ ਹੈ। ਸਾਧ ਸੰਗਤ ਜੀ, ਯਾਦ ਰੱਖਣਾ, ਜੋ ਵੀ ਕਰਮ ਅਸੀਂ ਕਰਾਂਗੇ, ਕਿਤਨੇ ਵੀ ਸੂਖਮ ਰੂਪ ਵਿੱਚ ਅਸੀਂ ਕਰੀਏ, ਉਸਦਾ ਭੁਗਤਾਨ ਕਰਨ ਵਾਸਤੇ ਕਰਮ ਹੈ। ਯਾਨੀ ਕਿ ਸਾਨੂੰ ਫਿਰ ਜਨਮ ਲੈਣਾ ਪਏਗਾ। ਅਗਰ ਗੁਰੂ ਦੇ ਕੋਲ ਆਏ ਹਾਂ, ਪੂਰਨ ਸਤਿਗੁਰੂ ਦੇ ਕੋਲ ਆਏ ਹਾਂ, ਪੂਰਨ ਸਤਿਗੁਰੂ ਦੀ ਸ਼ਰਨ ਲਈ ਹੈ, ਤੇ ਉਸ ਦੇ ਵਿੱਚ ਆ ਕਰਕੇ ਅਗਰ ਅਸੀਂ ਕੋਈ ਇੱਛਾ ਜਾਂ ਕਾਮਨਾ ਨੂੰ ਮੁੱਖ ਰੱਖ ਕਰਕੇ ਕੋਈ ਵੀ ਕਿਰਿਆ, ਕੋਈ ਵੀ ਸੇਵਾ, ਕੋਈ ਵੀ ਕਰਮ ਕੀਤਾ ਹੈ, ਤੇ ਉਹ ਬੰਧਨਕਾਰੀ ਪ੍ਰਭਾਵ ਦੇ ਵਿੱਚ ਹੈ। ਯਾਨੀ ਕਿ ਉਸਦਾ ਭੁਗਤਾਨ ਕਰਨ ਵਾਸਤੇ ਇਸ ਜੀਵਾਤਮਾ ਨੂੰ ਫਿਰ ਜਨਮ ਲੈਣਾ ਪਏਗਾ। ਹੁਣ ਵਿਚਾਰ ਕਰਕੇ ਦੇਖੋ, ਅਸੀਂ ਇੱਕ ਜੜ ਨੂੰ ਮੱਥਾ ਟੇਕਿਆ ਜਾਂ ਪੂਰਨ ਸਤਿਗੁਰੂ ਨੂੰ ਮੱਥਾ ਟੇਕਿਆ, ਤੇ ਫਰਕ ਕੀ ਹੋਇਆ? ਜਨਮ ਤੇ ਫਿਰ ਵੀ ਲੈਣਾ ਪੈ ਗਿਆ। ਤੇ ਵਿਚਾਰ ਕਰੋ ਕਿ ਅਗਰ ਅਸੀਂ ਜਨਮ ਨਹੀਂ ਲੈਣਾ ਚਾਹੁੰਦੇ, ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਨਿਸ਼ਕਾਮਤਾ ਦਾ ਕਰਮ ਕਰਨਾ ਪਏਗਾ। ਨਿਸ਼ਕਾਮਤਾ ਦਾ ਕਰਮ ਕੀ ਹੈ? ਕਿ ਪੂਰਨ ਸਤਿਗੁਰੂ ਆਪਣੇ ਸਤਸੰਗ ਦੇ ਵਿੱਚ ਜਦੋਂ ਵੀ ਪ੍ਰਗਟ ਹੁੰਦੇ ਨੇ, ਜੋ ਵੀ ਸੱਚਖੰਡ ਤੋਂ ਉਪਦੇਸ਼ ਦਿੰਦੇ ਨੇ, ਉਸ ਉਪਦੇਸ਼ ਅਨੁਸਾਰ ਆਪਣੇ ਜ਼ਿੰਦਗੀ ਦੇ ਅਮਲੀ ਜਾਮੇ ਨੂੰ ਪਹਿਨਾਵਾਂ। ਯਾਨੀ ਕਿ ਆਪਣੀ ਜ਼ਿੰਦਗੀ ਨੂੰ ਅਮਲੀ ਜਾਮਾ, ਯਾਨੀ ਕਿ ਜੋ ਉਪਦੇਸ਼ ਦਿੱਤਾ ਹੈ ਉਹਦੇ ਅਨੁਸਾਰ ਕਿਰਿਆ ਕਰਨੀ। ਜਦ ਤੱਕ ਅਸੀਂ ਇਸ ਤਰੀਕੇ ਦੀ ਕਿਰਿਆ ਨਹੀਂ ਕਰਾਂਗੇ, ਕੋਈ ਵੀ ਕਾਮਨਾ ਨਹੀਂ ਰੱਖਾਂਗੇ, ਔਰ ਉਸਦਾ ਫਲ ਜੋ ਹੈ ਆਪਣੇ ਸਤਿਗੁਰੂ ਨੂੰ ਅਰਪਿਤ ਨਹੀਂ ਕਰਾਂਗੇ, ਹਰ ਪਲ ਹਰ ਘੜੀ ਉਹਨਾਂ ਲਫ਼ਜ਼ਾਂ ਨੂੰ ਨਹੀਂ ਦੁਹਰਾਵਾਂਗੇ ਜਿਹੜੇ ਲਫ਼ਜ਼ ਸਤਿਗੁਰੂ ਨੇ ਨਾਮ ਦੇ ਰੂਪ ਦੇ ਵਿੱਚ ਸਾਡੀ ਝੋਲੀਆਂ ਤਕਸੀਮ ਕੀਤੇ ਨੇ। ਤਦ ਤੱਕ ਸਾਡਾ ਖਿਆਲ ਸਤਿਗੁਰੂ ਦੀ ਤਰਫ਼ ਨਹੀਂ ਜਾਏਗਾ, ਔਰ ਕੀਤੀ ਗਈ ਕਿਰਿਆ ਜਿਹੜੀ ਹੈ ਬੰਧਨਕਾਰੀ ਪ੍ਰਭਾਵ ਤੋਂ ਮੁਕਤ ਹੋ ਹੀ ਨਹੀਂ ਸਕਦੀ। ਔਰ ਅਗਰ ਬੰਧਨਕਾਰੀ ਪ੍ਰਭਾਵ ਤੋਂ ਮੁਕਤ ਨਹੀਂ ਹੋਵਾਂਗੇ, ਤੇ ਸਾਡੀ ਕੀਤੀ ਗਈ ਸੇਵਾ ਵੀ ਜਿਹੜੀ ਹੈ ਇਹ ਸਾਨੂੰ ਫਿਰ ਜਨਮਾਂ ਦੇ ਗੇੜੇ ਵਿੱਚ ਲੈ ਆਏਗੀ। ਅੱਛੇ ਜਨਮ ਮਿਲ ਜਾਣਗੇ, ਉੱਚੇ ਜਨਮ ਮਿਲ ਜਾਣਗੇ, ਸਤਿਗੁਰੂ ਦੇ ਨਜ਼ਦੀਕ ਜਨਮ ਮਿਲ ਜਾਏਗਾ।
ਪਰ ਵਿਚਾਰ ਕਰਕੇ ਦੇਖੋ, ਰਵਾਂਗੇ ਤੇ ਅਸੀਂ ਜਾਂਦੀ ਹੀ ਰਵਾਂਗੇ ਤੇ ਜਨਮ ਮਰਨ ਦੇ ਗੇੜ ਦੇ ਵਿੱਚ ਹੀ। ਇੱਕ ਜਨਮ ਮਰਨ ਦਾ ਦੁੱਖ ਸਾਡੇ ਕੋਲ ਪੁੱਟਿਆ ਨਹੀਂ ਜਾ ਰਿਹਾ, ਅਸੀਂ ਸਤਿਗੁਰੂ ਦੇ ਕੋਲ ਆ ਕਰਕੇ ਵਾਰ ਵਾਰ ਰੋਂਦੇ ਔਰ ਵੇਖਦੇ ਹਾਂ। ਨਿਚਲੇ ਜਾਮਿਆਂ ਦੇ ਅਸਰ ਦੀ ਕੀ ਗੱਲ ਕਰਨੀ ਹੈ, ਇਨਸਾਨੀ ਜਾਮੇ ਨੂੰ ਲੈ ਕਰਕੇ ਦੇਖ ਲਓ, ਜਿਨ੍ਹਾਂ ਦੇ ਅੰਗ ਨਹੀਂ ਨੇ ਉਹਨਾਂ ਦੀ ਤਰਫ਼ ਨਜ਼ਰ ਮਾਰੋ, ਜਿਨ੍ਹਾਂ ਨੂੰ ਕੋਈ ਰੋਗ ਲੱਗਿਆ ਹੈ ਹਸਪਤਾਲਾਂ ਦੇ ਵਿੱਚ ਜਾ ਕਰਕੇ ਵਿਚਰ ਕਰਕੇ ਦੇਖ ਲਓ, ਕੈਸੀ ਹਾਹਾਕਾਰ ਮੱਚੀ ਹੈ। ਜੇਲ੍ਹਾਂ ਦੀ ਤਰਫ਼ ਜਾ ਕਰਕੇ ਦੇਖ ਲਓ, ਕੈਦੀਆਂ ਦਾ ਕੀ ਹਸਰ ਕੀਤਾ ਜਾ ਰਿਹਾ ਹੈ। ਕੋੜੀਆਂ ਦੀ ਤਰਫ਼ ਜਾ ਕਰਕੇ ਦੇਖੋ, ਕਿਸ ਤਰੀਕੇ ਦੇ ਨਾਲ ਤੜਫ ਰਹੇ ਨੇ, ਯਾਨੀ ਕਿ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਵੀ ਕਿਸ ਤਰੀਕੇ ਦੇ ਨਾਲ ਤੜਫਾ ਤੜਫਾ ਕਰਕੇ ਕਾਲ ਜੋ ਹੈ ਇਸ ਜੀਵਾਤਮਾ ਕੋਲੋਂ ਲਗਾਏ ਗਏ ਸਵਾਦਾਂ ਦਾ ਹਿਸਾਬ ਲੈ ਰਿਹਾ ਹੈ। ਇਸ ਤਰੀਕੇ ਦੇ ਨਾਲ ਹਿਸਾਬ ਚੁਕਾਉਣ ਦੇ ਬਾਵਜੂਦ ਵੀ ਸਾਨੂੰ ਇਸ ਜੀਵਾਤਮਾ ਦੇ ਉੱਪਰ ਤਰਸ ਨਹੀਂ ਆਉਂਦਾ। ਕਦੇ ਵੀ ਅਸੀਂ ਚੇਤਦੇ ਨਹੀਂ, ਕਦੇ ਵੀ ਅਸੀਂ ਜਾਗਦੇ ਨਹੀਂ ਉਸ ਪਰਮਾਤਮਾ ਦੀ ਤਰਫੋਂ। ਅਸੀਂ ਜਗਤ ਦੀ ਤਰਫੋਂ ਜਾਗਦੇ ਹਾਂ, ਜਗਤ ਦੇ ਭੋਗਾਂ ਵਿਲਾਸਾਂ ਦੀ ਤਰਫ਼ ਰੰਮੇ ਹੋਏ ਹਾਂ। ਜਦ ਤੱਕ ਅਸੀਂ ਇਸ ਦੀ ਤਰਫੋਂ ਬੈਰਾਗੀ ਨਹੀਂ ਹੋਵਾਂਗੇ, ਉਹ ਰਾਗ ਕਿਹੜਾ ਹੈ? ਪਰਮਾਤਮਾ ਦਾ ਰਾਗ, ਸਤਿਗੁਰੂ ਦਾ ਰਾਗ। ਸਤਿਗੁਰੂ ਦਾ ਰਾਗ ਕੀ ਹੈ? ਸਤਿਗੁਰੂ ਦੀ ਰਾਗਣੀ ਕੀ ਹੈ? ਯਾਨੀ ਕਿ ਜਦ ਤੱਕ ਉਸ ਦੇ ਉਪਦੇਸ਼ਾਂ ਅਨੁਸਾਰ ਅਸੀਂ ਆਪਣੀ ਹਸਤੀ ਨਹੀਂ ਮਿਟਾ ਦੇਵਾਂਗੇ, ਗੁਰੂ ਦੇ ਵਿੱਚ ਔਰ ਸ਼ਿਸ਼ ਦੇ ਵਿੱਚ ਜਿਹੜੀ ਦੂਰੀ ਹੈ ਉਹ ਖਤਮ ਨਹੀਂ ਹੋ ਜਾਏਗੀ। ਗੁਰੂ ਔਰ ਸ਼ਿਸ਼ ਦੋਨੋਂ ਮਿਲ ਕਰਕੇ ਇੱਕ ਮੇਖ ਨਹੀਂ ਹੋ ਜਾਣਗੇ, ਗੁਰੂ ਔਰ ਸ਼ਿਸ਼ ਵਿੱਚ ਕੋਈ ਫਰਕ ਨਹੀਂ ਰਹਿ ਜਾਏਗਾ। ਜਦ ਤੱਕ ਅੰਤਰ ਦੇ ਵਿੱਚ ਇਹ ਜੀਵਾਤਮਾ ਪ੍ਰਵੇਸ਼ ਨਹੀਂ ਕਰ ਸਕਦੀ, ਔਰ ਜਦ ਤੱਕ ਜੀਵਾਤਮਾ ਨਿਰਮਲ ਨਹੀਂ ਹੋਏਗੀ, ਅੰਤਰ ਪ੍ਰਵੇਸ਼ ਨਹੀਂ ਕਰ ਸਕਦੀ, ਅੰਤਰ ਪ੍ਰਵੇਸ਼ ਨਹੀਂ ਕਰੇਗੀ, ਤੇ ਉਹ ਸਤਿਗੁਰੂ ਦਾ ਦੀਦਾਰ ਕਿਸ ਤਰ੍ਹਾਂ ਕਰੇਗੀ? ਔਰ ਜਦ ਤੱਕ ਇਹ ਅੰਤਰ ਦੇ ਵਿੱਚ ਸਤਿਗੁਰੂ ਨੂੰ ਪ੍ਰਗਟ ਨਹੀਂ ਕਰ ਲੈਂਦੀ, ਤੇ ਸਾਧ ਸੰਗਤ ਜੀ ਇਹ ਰੂਹਾਨੀ ਦਾ ਜੋ ਗਿਆਨ ਹੈ ਇਹ ਪ੍ਰਾਪਤ ਹੋ ਹੀ ਨਹੀਂ ਸਕਦਾ। ਜਿਹੜੇ ਲਫ਼ਜ਼ਾਂ ਦੇ ਵਿੱਚ ਇਸ ਵਕਤ ਸੱਚਖੰਡ ਤੋਂ ਇਹ ਬਾਣੀ ਦਿੱਤੀ ਜਾ ਰਹੀ ਹੈ ਇਹ ਵੀ ਸੱਚੀ ਬਾਣੀ ਹੈ, ਪਰ ਇਹ ਸਾਨੂੰ ਸੱਚਾ ਗਿਆਨ ਨਹੀਂ ਦੇ ਸਕਦੀ। ਕਿਉਂ? ਕਿਉਂਕਿ ਇਸ ਗਿਆਨ ਨੂੰ ਹਾਸਲ ਕਿਵੇਂ ਕਰਨਾ ਹੈ, ਪ੍ਰਾਪਤ ਕਿਵੇਂ ਕਰਨਾ ਹੈ? ਨਿਰਮਲ ਔਰ ਚੇਤਨ ਉਸ ਆਤਮਾ ਨੇ। ਕਿਉਂ? ਕਿਉਂਕਿ ਇਹ ਸੱਚ ਦਾ ਗਿਆਨ ਹੈ, ਪਰਮਾਤਮਾ ਦਾ ਗਿਆਨ ਹੈ, ਔਰ ਪਰਮਾਤਮਾ ਦਾ ਗਿਆਨ ਇਤਨਾ ਉੱਚਾ ਔਰ ਸੁੱਚਾ ਹੈ ਕਿ ਇਸ ਨੂੰ ਪ੍ਰਾਪਤ ਵੀ ਸਿਰਫ ਉਸਦਾ ਅੰਸ਼, ਯਾਨੀ ਅੰਸ਼ੀ ਦਾ ਅੰਸ਼ ਕੀ ਉਹ ਜੀਵਾਤਮਾ ਹੀ ਕਰ ਸਕਦੀ ਹੈ। ਔਰ ਅਸੀਂ ਕਿਹੜੇ ਭੁੱਲੇ ਬੈਠੇ ਹਾਂ, ਅਸੀਂ ਮਨ ਨੂੰ ਪੜਾ ਰਹੇ ਹਾਂ, ਮਨ ਦੀ ਪਿਆਸ ਬੁਝਾ ਰਹੇ ਹਾਂ, ਕਦੀ ਇਸ ਜੀਵਾਤਮਾ ਦੀ ਤਰਫ਼ ਸਾਡਾ ਖਿਆਲ ਨਹੀਂ ਗਿਆ। ਇਸ ਰੂਹਾਨੀ ਦੇ ਮਾਰਗ ਨੂੰ ਅਸੀਂ ਕਹਿ ਤੇ ਦਿੱਤਾ ਕਿ ਅਸੀਂ ਸੰਤ ਮਤ ਤੇ ਚੱਲਦੇ ਹਾਂ। ਵਿਚਾਰ ਕਰਕੇ ਦੇਖੋ, ਸੰਤਾਂ ਦੀ ਮਤ ਤੇ ਚੱਲਣਾ ਤੇ ਦੂਰ, ਅਸੀਂ ਮਨ ਮਤ ਚੋਂ ਹੀ ਨਹੀਂ ਨਿਕਲ ਸਕੇ ਅੱਜ ਤੱਕ। ਅਸੀਂ ਇਸ ਮਨ ਨੂੰ ਵਿਸ਼ੇ ਵਿਕਾਰਾਂ ਇੰਦਰੀ ਭੋਗਾਂ ਚੋਂ ਹੀ ਨਹੀਂ ਕੱਢ ਸਕੇ, ਤੇ ਕਦੋਂ ਵਿਚਾਰ ਕਰੋ ਕਿ ਕਦੋਂ ਇਹ ਇੰਦਰੀਆਂ ਸਾਡੇ ਵਸ ਵਿੱਚ ਹੋਣਗੀਆਂ? ਸੰਤਾਂ ਨੇ ਸਪਸ਼ਟ ਕੀਤਾ, ਜਦ ਤੱਕ ਇਹ 200 ਇੰਦਰੀਆਂ ਵਸ ਵਿੱਚ ਨਹੀਂ ਹੋਣਗੀਆਂ ਇਹ ਪ੍ਰਕਾਸ਼ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕਿਹੜਾ ਪ੍ਰਕਾਸ਼? ਇਹ ਜੀਵਾਤਮਾ ਆਪਣੇ ਅੰਦਰ 12 ਸੂਰਜ ਦਾ ਪ੍ਰਕਾਸ਼ ਲਿਆ ਕਰਕੇ ਬੈਠੀ ਹੈ। ਔਰ ਸਾਧਕ ਜੀ ਅੱਖ ਬੰਦ ਕਰਕੇ ਦੇਖੋ, ਕੈਸਾ ਗਹਿਣ ਅੰਧਕਾਰ ਹੈ, ਅਗਿਆਨਤਾ ਦਾ ਵੀ ਅੰਧਕਾਰ ਹੈ, ਔਰ ਇਹ ਜੀਵਾਤਮਾ ਨੇ ਵੀ ਇਤਨੀ ਮਹਿਲ ਦਾ ਪਰਦਾ ਇਕੱਠਾ ਕੀਤਾ ਹੋਇਆ ਹੈ ਕਿ ਕੋਈ ਪ੍ਰਕਾਸ਼ ਦੀ ਕਿਰਨ ਵੀ ਨਜ਼ਰ ਨਹੀਂ ਆਉਂਦੀ। ਪਰ ਕਦੋਂ? ਜਦ ਤੱਕ ਇਹ ਮਨ ਦੇ ਹੁਕਮ ਦੇ ਵਿੱਚ ਹੈ। ਜਦੋਂ ਤੱਕ ਇਹ ਮਨ ਦੇ ਹੁਕਮ ਚੋਂ ਨਹੀਂ ਨਿਕਲੇਗੀ ਇਹ ਗੁਰੂ ਦੇ ਹੁਕਮ ਚ ਨਹੀਂ ਆ ਸਕਦੀ, ਸੰਤ ਮਤ ਤੇ ਚੱਲ ਹੀ ਨਹੀਂ ਸਕਦੀ। ਔਰ ਮਨ ਨੇ ਕੀ ਫਰਮਾਇਆ ਹੈ ਕਿ ਕਿਤਨੇ ਹੀ ਸਾਲ ਹੋ ਗਏ ਅਸੀਂ ਨਾਮ ਲੈ ਲਿਆ, ਅਸੀਂ ਸੰਤ ਮਤ ਤੇ ਚੱਲਦੇ ਹਾਂ, ਘਰ ਇੱਕ ਫੋਟੋ ਵੀ ਲਗਾ ਲਈ ਹੈ, ਕਦੀ ਰਾਤੀ ਉੱਠ ਕੇ ਥੋੜਾ ਬਹੁਤ ਜਾਪ ਵੀ ਕਰ ਲੈਂਦੇ ਹਾਂ, ਪਰ ਇਹ ਸਾਰੀਆਂ ਵਿਧੀਆਂ ਸਿਰਫ ਇੱਕ ਪੌੜੀ ਹੈ, ਇੱਕ ਅੰਗ ਹੈ, ਉਹ ਸੰਤ ਮਤ ਦਾ ਬਹੁਤ ਹੀ ਛੋਟਾ ਔਰ ਸੂਖਮ ਜਿਹਾ ਅੰਗ ਹੈ। ਸਿਰਫ ਇਸ ਅੰਗ ਨੂੰ ਪਕੜ ਕਰਕੇ ਅਸੀਂ ਕਦੇ ਵੀ ਚੜ੍ਹਾਈ ਨਹੀਂ ਕਰ ਸਕਦੇ। ਅਗਰ ਜੀਵਾਤਮਾ ਨੂੰ ਅਸੀਂ ਨਿਰਮਲ ਕਰਨਾ ਚਾਹੁੰਦੇ ਹਾਂ, ਸੱਚਮੁੱਚ ਦੀ ਚੜ੍ਹਾਈ ਕਰਨਾ ਚਾਹੁੰਦੇ ਹਾਂ, ਇਸ ਜਨਮ ਨੂੰ ਸਾਰਥਕ ਕਰਨਾ ਚਾਹੁੰਦੇ ਹਾਂ, ਇਸ ਮਾਰਗ ਤੇ ਚੱਲਣਾ ਚਾਹੁੰਦੇ ਹਾਂ, ਇਸ ਮਤ ਨੂੰ ਅਪਣਾਉਣਾ ਚਾਹੁੰਦੇ ਹਾਂ, ਤੇ ਸਾਨੂੰ ਇਸ ਮਨ ਨੂੰ ਵਿਸ਼ੇ ਵਿਕਾਰਾਂ ਦੀ ਅੱਗ ਤੋਂ ਕੱਢਣਾ ਪਏਗਾ, ਇਸ ਮੱਖੀ ਨੂੰ ਉਡਾਉਣਾ ਪਏਗਾ ਇਸ ਭੋਗ ਤੋਂ, ਇਸ ਸਵਾਦ ਤੋਂ। ਜਦ ਤੱਕ ਅਸੀਂ ਇਸ ਨੂੰ ਉਡਾਵਾਂਗੇ ਨਹੀਂ, ਤਦ ਤੱਕ ਇਹ ਆਪਣੇ ਆਪ ਕਦੇ ਵੀ ਇਹਦੇ ਚੋਂ ਨਹੀਂ ਨਿਕਲੇਗੀ। ਔਰ ਜਦੋਂ ਤੱਕ ਇਹ ਨਿਕਲੇਗੀ ਨਹੀਂ, ਤਦੋਂ ਤੱਕ ਅਸੀਂ ਉਹ ਸੱਚ ਦਾ ਦੀਦਾਰ ਨਹੀਂ ਕਰ ਸਕਦੇ। ਯਾਨੀ ਭਾਵ ਕੀ ਹੈ ਕਿ ਅਸੀਂ ਸੱਚ ਨੂੰ ਪ੍ਰਾਪਤ ਕਰਾਂਗੇ, ਕਰਨਾ ਚਾਹੁੰਦੇ ਹਾਂ, ਉਹਨੂੰ ਪ੍ਰਾਪਤ ਕੀਤੇ ਬਿਨਾਂ ਇਸ ਦੀ ਮੁਕਤੀ ਹੋ ਹੀ ਨਹੀਂ ਸਕਦੀ। ਤੇ ਆਤਮਾ ਦੀ ਜਿਹੜੀ ਭੁੱਖ ਔਰ ਪਿਆਸ ਹੈ ਉਹ ਸੱਚੇ ਸ਼ਬਦ ਨੂੰ ਪ੍ਰਾਪਤ ਕਰਕੇ ਹੋ ਸਕਦੀ ਹੈ, ਔਰ ਉਹ ਸੱਚਾ ਸ਼ਬਦ ਸਿਰਫ ਪਾਰ ਬ੍ਰਹਮ ਦੇ ਵਿੱਚ ਹੈ। ਔਰ ਤ੍ਰਿਲੋਕੀ ਦੇ ਵਿੱਚ ਰਹਿ ਕਰਕੇ, ਇਸ ਜੜ ਚੇਤਨ ਦੇ ਲੋਕ ਦੇ ਵਿੱਚ ਰਹਿ ਕਰਕੇ ਅਸੀਂ ਕਦੇ ਇਸ ਦੀ ਪਿਆਸ ਨੂੰ ਬੁਝਾ ਹੀ ਨਹੀਂ ਸਕਦੇ। ਸੰਤਾਂ ਨੇ ਵੀ ਆਪਣੀ ਬਾਣੀ ਦੇ ਵਿੱਚ ਇਸ ਚੀਜ਼ ਨੂੰ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਪ੍ਰਗਟ ਕੀਤਾ ਹੈ। ਅਸੀਂ ਸੰਤਾਂ ਦੀ ਬਾਣੀ ਨੂੰ ਲੈਂਦੇ ਹਾਂ, ਵਿਚਾਰ ਕਰਦੇ ਹਾਂ, ਗੁਰੂ ਸਾਹਿਬ ਖੋਲ ਕੇ ਕਈ ਤਰੀਕੇ ਨਾਲ ਸਮਝਾਉਂਦੇ ਵੀ ਨੇ, ਗਹਿਰੇ ਅਰਥ ਵੀ ਦਿੰਦੇ ਨੇ, ਔਰ ਇਹ ਸਾਰੇ ਅਰਥ ਅਸੀਂ ਸੁਣਦੇ ਵੀ ਹਾਂ, ਵਿਚਾਰ ਵੀ ਕਰਦੇ ਹਾਂ, ਪਰ ਕਦੇ ਵੀ ਉਹਨਾਂ ਅਰਥਾਂ ਨੂੰ ਅਸੀਂ ਧਾਰਨ ਨਹੀਂ ਕੀਤਾ। ਇੱਕ ਕੰਨੋਂ ਸੁਣੇ, ਦੂਏ ਕੰਨੋਂ ਕੱਢ ਦਿੱਤੇ। ਇਸ ਤਰੀਕੇ ਦੇ ਨਾਲ ਕਦੇ ਵੀ ਅਸੀਂ ਸੰਤ ਮਤ ਨੂੰ ਨਹੀਂ ਅਪਣਾ ਸਕਦੇ। ਅਸੀਂ ਸੰਤ ਮਤ ਨੂੰ ਅਗਰ ਅਪਣਾਉਣਾ ਚਾਹੁੰਦੇ ਹਾਂ, ਤੇ ਜਿਹੜੇ ਸੱਚਖੰਡ ਤੋਂ ਸਾਨੂੰ ਅਰਥ ਦਿੱਤੇ ਜਾਂਦੇ ਨੇ, ਉਪਦੇਸ਼ ਦਿੱਤੇ ਜਾਂਦੇ ਨੇ, ਇਹ ਸਿਰਫ ਸੁਣਨ ਵਾਸਤੇ ਨਹੀਂ ਨੇ, ਇਹ ਵਿਚਾਰ ਕਰਕੇ ਧਾਰਨ ਕਰਨ ਵਾਸਤੇ ਨੇ। ਇਹਨਾਂ ਨੂੰ ਧਾਰਨ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਜਾਮਾ ਪਹਿਨਾਉਣ ਵਾਸਤੇ ਨੇ। ਔਰ ਜਦ ਤੱਕ ਅਸੀਂ ਇਹਨਾਂ ਦੇ ਉੱਪਰ ਪ੍ਰੈਕਟੀਕਲ ਜਾਮਾ ਨਹੀਂ ਪਹਿਨਾਵਾਂਗੇ, ਤਦ ਤੱਕ ਅਸੀਂ ਇਸ ਮਾਰਗ ਦੇ ਉੱਪਰ ਚੱਲ ਹੀ ਨਹੀਂ ਸਕਦੇ। ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਸਪਸ਼ਟ ਕੀਤਾ, ਹਰ ਹਰ ਜਗ੍ਹਾ ਯਾਨੀ ਕਿ ਹਰ ਹਰ ਘਰ, ਹਰ ਹਰ ਦਾ ਕੀ ਭਾਵ ਹੈ, ਉਹ ਪਰਮਾਤਮਾ, ਉਹ ਸਤਪੁਰਸ਼ ਕਿੱਥੇ ਹੈ, ਸਤਗੁਰੂ ਦੇ ਵਿੱਚ ਹੈ। ਅਸੀਂ ਸਤਗੁਰੂ ਦੇ ਨਾਮ ਨੂੰ ਜਪਦੇ ਵੀ ਹਾਂ, ਹਰ ਹਰ ਕਰਦੇ ਵੀ ਹਾਂ। ਨਿੱਤ ਕਪਟ ਕਰਾ ਯਾਨੀ ਕਿ ਨਿੱਤ ਕਪਟ ਕਰਨ ਦਾ ਕੀ ਭਾਵ ਹੈ, ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਅਗਰ ਅਸੀਂ ਸਤਗੁਰ ਦੇ ਦਿੱਤੇ ਲਫ਼ਜ਼ਾਂ ਨੂੰ ਜਪ ਵੀ ਲਿਆ, ਉਹ ਸਾਰਾ ਦਿਨ ਫਿਰ ਅਸੀਂ ਗਲਤ ਕਰਮ ਕੀਤੇ, ਨੀਚਤਾ ਦੇ ਕਰਮ ਕੀਤੇ, ਉਸ ਤੋਂ ਕੀ ਭਾਵ ਹੈ ਕਿ ਸਾਨੂੰ ਕਦੇ ਵੀ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ, ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ, ਹਿਰਦੇ ਸਾਫ਼ ਨਹੀਂ ਹੋ ਸਕਦਾ, ਹਿਰਦੇ ਦੀ ਜਿਹੜੀ ਮੈਲ ਹੈ ਉਹ ਕਿਸ ਤਰੀਕੇ ਨਾਲ ਦੂਰ ਹੋ ਸਕਦੀ ਹੈ, ਕਿ ਜਿੱਥੇ ਅਸੀਂ ਹਰ ਹਰ ਨੂੰ ਜਪਣਾ ਹੈ, ਯਾਨੀ ਕਿ ਪਰਮਾਤਮਾ ਕਿੱਥੇ ਪ੍ਰਗਟ ਹੈ, ਸਤਿਗੁਰੂ ਦੇ ਵਿੱਚ, ਸਤਿਗੁਰੂ ਦੇ ਦਿੱਤੇ ਲਫ਼ਜ਼ਾਂ ਨੂੰ ਅਗਰ ਅਸੀਂ ਅੱਧੀ ਰਾਤੀ ਉੱਠ ਕਰਕੇ ਉਹਨਾਂ ਦਾ ਜਾਪ ਕਰਨਾ ਹੈ, ਕਿਸ ਵਾਸਤੇ, ਸਰੀਰ ਨੂੰ ਸਥਿਰ ਕਰਨ ਵਾਸਤੇ, ਜਿੱਥੇ ਅਸੀਂ ਸਰੀਰ ਨੂੰ ਸਥਿਰ ਕਰਨਾ ਹੈ ਉੱਥੇ ਮਨ ਨੂੰ ਵੀ ਰੋਕਣਾ ਹੈ, ਔਰ ਮਨ ਕਿਸ ਤਰੀਕੇ ਨਾਲ ਰੁਕੇਗਾ, ਨਿੱਤ ਕਪਟ ਕਰੇ ਯਾਨੀ ਕਿ ਨਿੱਤ ਕਪਟ ਕਰਨ ਦੇ ਨਾਲ ਨਹੀਂ, ਈਰਖਾ ਕਰਨ ਨਾਲ ਨਹੀਂ, ਨਿੰਦਿਆ ਕਰਨ ਨਾਲ ਨਹੀਂ, ਭੈੜੇ ਕਰਮ ਯਾਨੀ ਕਿ ਲੋਕਾਂ ਦਾ ਹੱਕ ਮਾਰਨਾ, ਲੋਕਾਂ ਦੇ ਗਲੇ ਕੱਟਣੇ, ਕਈ ਤਰੀਕੇ ਦੇ ਹੋਰ ਵਿਕਾਰ ਦੇ ਅਧੀਨ ਆ ਕਰਕੇ, ਲੋਭ ਦੇ ਵਿੱਚ ਆ ਕਰਕੇ, ਲਾਲਚ ਦੇ ਵਿੱਚ ਆ ਕਰਕੇ, ਔਰ ਗੁਰੂ ਘਰ ਦੇ ਵਿੱਚ ਆ ਕਰਕੇ ਅਸੀਂ ਗੁਰੂ ਭੈਣਾਂ ਭਰਾਵਾਂ ਦੇ ਨਾਲ ਹੀ ਕਿਸ ਤਰੀਕੇ ਦੇ ਨਾਲ ਵੱਧ ਜਵਾਨੀ ਦੇ ਸਕੂਲ ਕਰਦੇ ਹਾਂ, ਕਿਸ ਤਰੀਕੇ ਦੇ ਵੈਰ ਭਾਵ ਲੈ ਕਰਕੇ, ਕਈ ਤਰੀਕੇ ਦੀ ਧਾਰਨਾ ਲੈ ਕਰਕੇ ਇੱਥੇ ਕਈ ਤਰੀਕੇ ਦੇ ਨਿੱਜੀ ਕਰਮ ਕਰਦੇ ਹਾਂ, ਇਹ ਸਾਰੇ ਕਪਟ ਵਾਲੇ ਕਰਮ ਨੇ। ਨਿੱਤ ਕਪਟ ਕਰੇ ਇਸ ਤਰੀਕੇ ਦੇ ਕਰਮ ਕਰਨ ਦੇ ਨਾਲ ਜਪ ਕੀਤਾ ਆ ਕਦੀ ਸਾਰਥਕ ਹੋ ਹੀ ਨਹੀਂ ਸਕਦਾ। ਜਪ ਨੂੰ ਅਗਰ ਅਸੀਂ ਸਾਰਥਕ ਕਰਨਾ ਚਾਹੁੰਦੇ ਹਾਂ ਤੇ ਅੰਤਰ ਦੀ ਮੈਲ ਨੂੰ ਧੋਣਾ ਪਏਗਾ, ਪਰ ਜਦ ਤੱਕ ਅੰਤਰ ਦੀ ਮੈਲ ਨਹੀਂ ਧੋਵਾਂਗੇ ਤਦ ਤੱਕ ਸਾਨੂੰ ਉਸ ਸੱਚ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਅਨ ਦਿਨ ਕਰਮ ਕਰੇ ਯਾਨੀ ਕਿ ਦਿਨ ਰਾਤ ਅਸੀਂ ਕਈ ਤਰੀਕੇ ਦੇ ਨਿਮਲੀ ਕਰਮ ਕਰਦੇ ਹਾਂ, ਇਹ ਇਸ਼ਾਰਾ ਹੈ ਉਹਨਾਂ ਕਰਮ ਕਾਂਡਾਂ ਦੀ ਤਰਫ, ਯਾਨੀ ਕਿ ਸਦੀਆਂ ਤੋਂ ਹੀ ਅਸੀਂ ਕਈ ਤਰੀਕੇ ਦੇ ਪ੍ਰਚਲਿਤ ਕਰਮ ਕਰ ਰਹੇ ਹਾਂ। ਕਿਸ ਤਰੀਕੇ ਨਾਲ, ਯਾਨੀ ਕਈ ਤਰੀਕੇ ਦੇ ਯੱਗ ਕਰਦੇ ਹਾਂ, ਹੋਮ ਕਰਦੇ ਹਾਂ, ਤੀਰਥ ਕਰਦੇ ਹਾਂ, ਪੋਥੀਆਂ ਲੈ ਕਰਕੇ ਜਪ ਕਰਦੇ ਹਾਂ, ਕਈ ਤਰੀਕੇ ਦੇ ਮੰਤਰਾਂ ਨੂੰ ਰੱਟ ਕਰਕੇ ਉਹਨਾਂ ਦਾ ਉਦਾਹਰਣ ਲੈ ਕਰਕੇ ਕਈ ਤਰੀਕੇ ਦੀਆਂ ਕਿਰਿਆ ਕਰਦੇ ਹਾਂ, ਤੇ ਕਈ ਤਰੀਕੇ ਦੇ ਤਪ ਵੀ ਕਰਦੇ ਹਾਂ। ਇਸ ਤਰੀਕੇ ਦੇ ਜਿਤਨੇ ਵੀ ਕਰਮ ਅਸੀਂ ਸਦੀਆਂ ਤੋਂ ਕਰ ਰਹੇ ਹਾਂ, ਇਸ ਦੇ ਨਾਲ ਕਦੇ ਵੀ ਅੰਤਰ ਦੀ ਮੈਲ ਨਹੀਂ ਧੁੱਲਦੀ, ਕਦੇ ਵੀ ਉਹ ਸੱਚ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਗਿਆਨੀ ਗੁਰਬਿਨ ਭਗਤੀ ਨਾ ਹੋਵੇ, ਯਾਨੀ ਕਿ ਤੂੰ ਆਪਣੇ ਆਪ ਨੂੰ ਗਿਆਨੀ ਔਰ ਵਿਦਵਾਨ ਕਹਿਲਾਉਂਦਾ ਹੈ, ਕਥਾ ਕਰਦਾ ਹੈ, ਕਈ ਤਰੀਕੇ ਦੇ ਕਰਮ ਵੀ ਕਰਦਾ ਹੈ, ਪਰ ਵਿਚਾਰ ਕਰਕੇ ਦੇਖ ਇਸ ਤਰੀਕੇ ਦੇ ਨਾਲ ਕਦੇ ਵੀ ਤੂੰ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ। ਕਿਉਂ? ਕਿਉਂਕਿ ਤੂੰ ਗੁਰੂ ਦੇ ਹੁਕਮ ਨੂੰ ਨਹੀਂ ਧਾਰਿਆ, ਯਾਨੀ ਕਿ ਮੌਖਿਕ ਰੂਪ ਨਾਲ ਤੇ ਗੁਰੂ ਨੂੰ ਧਾਰਨਾ ਚੱਲ ਰਹੇ ਸਮੇਂ ਦੇ ਵਿੱਚ ਕੋਈ ਮੁਸ਼ਕਲ ਹੀ ਨਹੀਂ ਹੈ, ਲੈਣ ਲੱਗੀ ਹੈ, ਤੁਸੀਂ ਵੀ ਲੈਣ ਵਿੱਚ ਜਾ ਕੇ ਲੱਗ ਜਾਓ, ਗੁਰੂ ਨੂੰ ਧਾਰ ਲਿਆ, ਨਫਜ਼ ਵੀ ਲੈ ਆਏ, ਯਾਨੀ ਕਿ ਇਹ ਮੌਖਿਕ ਤਰੀਕੇ ਦੇ ਨਾਲ ਕਦੇ ਵੀ ਇਸ ਜੀਵਾਤਮਾ ਦਾ ਉਧਾਰ ਨਹੀਂ ਹੋ ਸਕਦਾ। ਇੱਥੇ ਜੋ ਇਸ਼ਾਰਾ ਗੁਰੂ ਸਾਹਿਬ ਕਰ ਰਹੇ ਨੇ ਕਿ ਗਿਆਨੀ ਗੁਰਬਿਨ ਭਗਤੀ ਨਾ ਹੋਈ, ਯਾਨੀ ਕਿ ਜਦ ਤੱਕ ਇਹ ਜੀਵਾਤਮਾ ਅੰਤਰ ਦੇ ਵਿੱਚ ਉਸ ਗੁਰੂ ਤੋਂ ਯਾਨੀ ਕਿ ਨੂਰਾਨੀ ਰੂਪ ਨੂੰ ਪ੍ਰਗਟ ਨਹੀਂ ਕਰ ਲੈਂਦੀ, ਬਾਹਰ ਦੇ ਮੌਖਿਕ ਰੂਪ ਦੀ ਗੱਲ ਨਹੀਂ ਹੋ ਰਹੀ, ਕਿਉਂਕਿ ਮੌਖਿਕ ਰੂਪ ਦੇ ਵਿੱਚ ਕੋਈ ਰੁਕਾਵਟ ਹੀ ਨਹੀਂ ਹੈ, ਕੋਈ ਵੀ ਜਾ ਕਰਕੇ ਇਸ ਕਿਰਿਆ ਨੂੰ ਦੁਹਰਾ ਸਕਦਾ ਹੈ, ਅਪਣਾ ਸਕਦਾ ਹੈ, ਔਰ ਅਸੀਂ ਸਾਰਿਆਂ ਨੇ ਇਹ ਕਿਰਿਆ ਕੀਤੀ ਹੈ। ਪਰ ਵਿਚਾਰ ਕਰਕੇ ਦੇਖੋ, ਇਹ ਕਿਰਿਆ ਕਰਨ ਦੇ ਬਾਵਜੂਦ ਸਾਡੇ ਅੰਤਰ ਦੀ ਮੈਲ ਘਟੀ, ਅਸੀਂ ਕਿਸੇ ਵਿਸ਼ੇ ਵਿਕਾਰਾਂ ਦੀ ਅੱਗ ਚੋਂ ਨਿਕਲੇ, ਸਾਡੇ ਅੰਤਰ ਦੇ ਵਿੱਚ ਕੋਈ ਹੋਰ ਪ੍ਰਕਾਸ਼ ਜਾਂ ਪ੍ਰਗਟ ਹੋਇਆ, ਕੋਈ ਕਿਰਨ ਨਜ਼ਰ ਆਈ, ਅੱਜ ਤੱਕ ਇਹ ਸਭ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਅਸੀਂ ਕਦੇ ਵੀ ਉਸ ਗੁਰੂ ਨੂੰ ਨਹੀਂ ਧਾਰਿਆ। ਗੁਰੂ ਨੂੰ ਧਾਰਨ ਦਾ ਕੀ ਮਤਲਬ ਹੈ ਕਿ ਗੁਰੂ ਦੇ ਉਪਦੇਸ਼ਾਂ ਅਨੁਸਾਰ ਆਪਣੀ ਹਸਤੀ ਨੂੰ ਮਿਟਾ ਦੇਣਾ, ਔਰ ਜਦ ਤੱਕ ਇਹ ਜੀਵਾਤਮਾ ਆਪਣੀ ਹਸਤੀ ਨੂੰ ਨਹੀਂ ਮਿਟਾਏਗੀ ਗੁਰੂ ਦੇ ਉਪਦੇਸ਼ ਅਨੁਸਾਰ, ਗੁਰੂ ਦੇ ਹੁਕਮ ਅਨੁਸਾਰ, ਤੱਕ ਤੱਕਣ ਬਾਹਰ ਦਾ ਅਪਣਾਇਆ ਆਇਆ ਇਹ ਮੌਖਿਕ ਜੋ ਤਰੀਕਾ ਹੈ ਤੇ ਕਿਸੇ ਵੀ ਕੰਮ ਦਾ ਨਹੀਂ ਹੈ। ਵਿਚਾਰ ਕਰਕੇ ਦੇਖੋ ਅਸੀਂ ਜਿੰਦੇ ਜੀ ਅਗਰ ਜਗਤ ਦੀ ਵਸਤੂਆਂ ਨੂੰ ਜਪ ਰਹੇ ਹਾਂ, ਭੋਗ ਵਿਲਾਸ ਨੂੰ ਜਪ ਰਹੇ ਹਾਂ, ਸੰਸਾਰ ਦੇ ਸੰਬੰਧਾਂ ਨੂੰ ਜਪ ਰਹੇ ਹਾਂ, ਤੇ ਇਸ ਤਰੀਕੇ ਦਾ ਕੀਤਾ ਗਿਆ ਜਪ, ਇਸ ਤਰੀਕੇ ਨਾਲ ਕੀਤੀ ਗਈ ਪ੍ਰੀਤ, ਇਸ ਤਰੀਕੇ ਨਾਲ ਕੀਤਾ ਗਿਆ ਰਾਗ, ਇਸ ਤਰੀਕੇ ਦੇ ਨਾਲ ਸਾਨੂੰ ਉਸ ਪਰਮਾਤਮਾ ਦੀ ਰਾਗ ਦੇ ਨਾਲ ਮਿਲਾ ਸਕਦਾ ਹੈ, ਉਸ ਰਾਗਣੀ ਨੂੰ ਅਸੀਂ ਸੁਣ ਸਕਦੇ ਹਾਂ, ਉਸ ਜੋਤ ਦੇ ਅਸੀਂ ਦਰਸ਼ਨ ਕਰ ਸਕਦੇ ਹਾਂ। ਇਹ ਕਦੀ ਹੋ ਹੀ ਨਹੀਂ ਸਕਦਾ। ਇਹ ਕਦੋਂ ਹੋਏਗਾ? ਜਦੋਂ ਅਸੀਂ ਗੁਰੂ ਨੂੰ ਅਪਣਾਵਾਂਗੇ ਤਕਨੀਕੀ ਰੂਪ ਦੇ ਵਿੱਚ, ਯਾਨੀ ਕਿ ਅੰਤਰ ਦੇ ਵਿੱਚ ਉਸ ਸਤਿਗੁਰੂ ਨੂੰ ਪ੍ਰਗਟ ਕਰਾਂਗੇ। ਔਰ ਇਹ ਤਰੀਕਾ ਕੀ ਹੈ ਜੋ ਗੁਰੂ ਆਪਣੇ ਉਪਦੇਸ਼ਾਂ ਦੇ ਵਿੱਚ ਹੁਕਮ ਕਰਦੇ ਨੇ ਕਿ ਜੋ ਉਪਦੇਸ਼ ਦੇ ਦਿੱਤਾ ਉਹਦੇ ਅਨੁਸਾਰ ਪ੍ਰੈਕਟੀਕਲ ਤਰੀਕੇ ਦੇ ਨਾਲ ਆਪਣੀ ਸੱਚੀ ਜ਼ਿੰਦਗੀ ਦੇ ਵਿੱਚ ਸੱਚ ਨੂੰ ਪ੍ਰਾਪਤ ਕਰਨਾ। ਜਦ ਤੱਕ ਅਸੀਂ ਆਪਣੇ ਬਾਹਰ ਦੀ ਜ਼ਿੰਦਗੀ ਦੇ ਵਿੱਚ ਸੱਚੇ ਨਹੀਂ ਹੁੰਦੇ, ਇਮਾਨਦਾਰ ਨਹੀਂ ਹੁੰਦੇ, ਹੱਕ ਨੂੰ ਨਹੀਂ ਹਾਸਲ ਕਰਦੇ, ਦੂਸਰਿਆਂ ਦਾ ਹੱਕ ਮਾਰਨਾ ਨਹੀਂ ਛੋੜਦੇ, ਈਰਖਾ ਨਿੰਦਿਆ ਦੁਰਾਸ਼ਤਾ ਨਹੀਂ ਛੱਡਦੇ, ਤਦ ਤੱਕ ਅੰਦਰ ਦੇ ਉਸ ਨੂਰਾਨੀ ਰੂਪ ਨੂੰ, ਉਸ ਗੁਰੂ ਨੂੰ, ਉਸ ਜਪ ਨੂੰ, ਉਸ ਗਿਆਨ ਨੂੰ, ਉਸ ਕਥਾ ਨੂੰ ਅਸੀਂ ਪ੍ਰਾਪਤ ਕਰ ਹੀ ਨਹੀਂ ਸਕਦੇ। ਔਰ ਜਦ ਤੱਕ ਹੈ ਗਿਆਨੀ, ਤੂੰ ਆਪਣੇ ਆਪ ਨੂੰ ਗਿਆਨੀ ਕਹਿਲਾ ਰਿਹਾ ਹੈ, ਤੂੰ ਤਾਂ ਮੂਰਖ ਹੈ, ਅੰਧਾ ਹੈ, ਤਦ ਤੱਕ ਤੂੰ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦਾ। ਜਦ ਤੱਕ ਤੂੰ ਬਾਹਰ ਦਾ ਸੱਚਾ ਨਹੀਂ ਹੋਏਗਾ, ਬਾਹਰ ਦੇ ਸੱਚ ਨੂੰ ਨਹੀਂ ਪ੍ਰਾਪਤ ਕਰੇਗਾ। ਉਸ ਤੋਂ ਬਾਅਦ ਗੁਰੂ ਸਾਹਿਬ ਸਪਸ਼ਟ ਉਪਦੇਸ਼ ਕਰਦੇ ਨੇ ਕਿ ਬਾਹਰ ਵਿਖਿਆ, ਬਾਹਰ ਭੇਖੀ, ਯਾਨੀ ਕਿ ਬਾਹਰ ਤੂੰ ਭੇਖ ਭੇਖੀ ਬਣਿਆ ਹੋਇਆ। ਭੇਖ ਕਹਿੰਦੇ ਨੇ ਕਿ ਜੋ ਕੁਛ ਅਸੀਂ ਹੈ ਵਾ ਉਹਨੂੰ ਛੁਪਾ ਲੈਣਾ, ਔਰ ਜੋ ਕੁਛ ਅਸੀਂ ਨਹੀਂ ਆ ਉਸ ਨੂੰ ਪ੍ਰਗਟ ਕਰਨਾ। ਕਹਿੰਦੇ ਨੇ ਬਾਹਰੋਂ ਭੇਖ ਬਹੁਤ ਚਤੁਰਾਈ, ਕਿ ਬਹੁਤ ਸਾਰੇ ਕਰਮ ਜਿਹੜੇ ਤੂੰ ਕਰ ਰਿਹਾ ਹੈ ਚਤੁਰਾਈ ਦੇ ਅਧੀਨ ਕਰ ਰਿਹਾ ਹੈ। ਮਨਵਾ ਤੈ ਦਿਸ ਦੌੜਾ, ਯਾਨੀ ਕਿ ਮਨ ਤੇਰਾ ਦਸੋ ਦਿਸ਼ਾ ਦੇ ਵਿੱਚ ਦੌੜ ਰਿਹਾ ਹੈ। ਹੁਣ ਇੱਥੇ ਦਸੋ ਦਿਸ਼ਾ ਦਾ ਕੀ ਭਾਵ ਹੈ? ਦਸੋ ਦਿਸ਼ਾ ਦਾ ਭਾਵ ਹੈ ਕਿ ਦਸ ਇੰਦਰੀਆਂ, ਜਦ ਤੱਕ ਇਹ ਮਨ ਦਸੋ ਇੰਦਰੀਆਂ ਦੇ ਵਸ ਦੇ ਵਿੱਚ ਹੈ, ਔਰ ਇੰਦਰੀਆਂ ਦੇ ਵਸ ਵਿੱਚ ਹੋ ਕਰਕੇ ਦਸਾਂ ਦਿਸ਼ਾ ਯਾਨੀ ਕਿ ਇਸ ਜਗਤ ਦੇ ਵਿੱਚ, ਇਸ ਬ੍ਰਹਿਮੰਡ ਦੇ ਵਿੱਚ ਨੋਆ ਦੁਆਰਾ ਦੇ ਜ਼ਰੀਏ ਬਾਹਰ ਬਾਹਰ ਨਿਕਲ ਕਰਕੇ ਦੌੜ ਰਿਹਾ ਹੈ ਖਿਆਲ ਦੇ ਰੂਪ ਦੇ ਵਿੱਚ, ਤਦ ਤੱਕ ਤੂੰ ਸੱਚ ਨੂੰ ਨਹੀਂ ਪ੍ਰਾਪਤ ਕਰ ਸਕਦਾ। ਉਹ ਕਹਿੰਦੇ ਨੇ ਬਾਹਰੋਂ ਭੇਖ, ਜਨ ਬਾਹਰ ਤੂੰ ਭੇਖੀ ਬਣਿਆ ਹੋਇਆ ਹੈ, ਯਾਨੀ ਕਿ ਜੋ ਤੂੰ ਸੱਚਾ ਮਖੋਟਾ ਹੈ ਉਹ ਨਹੀਂ ਛੁਪਾ ਰਿਹਾ, ਯਾਨੀ ਕਿ ਤੂੰ ਝੂਠਾ ਲਗਾ ਰੱਖਿਆ। ਅਸੀਂ ਸਾਰੇ ਇੱਥੇ ਸਤਿਗੁਰ ਦਾ ਮਖੋਟਾ ਲਗਾ ਕਰਕੇ ਬੈਠੇ ਹਾਂ। ਇਹ ਨਾਰਾਜ਼ ਹੋਣ ਵਾਲੀ ਗੱਲ ਨਹੀਂ ਹੈ, ਨਾ ਗੁੱਸੇ ਵਾਲੀ ਗੱਲ ਹੈ। ਵਿਚਾਰ ਕਰਕੇ ਦੇਖੋ, ਕਿਆ ਅਸੀਂ ਅੱਜ ਤੱਕ ਆਪਣੇ ਸਤਿਗੁਰ ਦੇ ਉਪਦੇਸ਼ ਨੂੰ ਮੰਨਿਆ ਹੈ? ਸਤਿਗੁਰ ਦਾ ਉਪਦੇਸ਼ ਪਹਿਲਾਂ ਇਹ ਹੈ, ਅਵਤਾਰਾਂ ਦਾ ਉਪਦੇਸ਼ ਕੀ ਹੈ, ਸੰਤਾਂ ਦਾ ਉਪਦੇਸ਼ ਕੀ ਹੈ, ਇਹ ਬਾਅਦ ਦੀ ਗੱਲ ਹੈ। ਦੇਵੀ ਦੇਵਤਾ ਕਿੱਥੇ ਤੱਕ ਲੈ ਜਾਣਗੇ? ਉਹਨਾਂ ਦੇ ਮੰਤਰਾਂ ਨੂੰ ਅਸੀਂ ਜਪਦੇ ਹਾਂ, ਗੁਟਕੇ ਪੋਥੀਆਂ ਨੂੰ ਜਪਦੇ ਹਾਂ, ਕਿਆ ਉਹਨਾਂ ਨੇ ਸਾਨੂੰ ਝੂਠ ਬੋਲਣ ਦਾ ਉਪਦੇਸ਼ ਦਿੱਤਾ ਹੈ? ਵਿਚਾਰ ਕਰਕੇ ਦੇਖੋ, ਲੋਕਾਂ ਦਾ ਹੱਕ ਮਾਰਨ ਦਾ ਉਪਦੇਸ਼ ਦਿੱਤਾ ਹੈ, ਨਿੰਦਿਆ ਕਰਨ ਦਾ ਉਪਦੇਸ਼ ਦਿੱਤਾ ਹੈ? ਅੱਜ ਤੱਕ ਅਸੀਂ ਉਹਨਾਂ ਅਵਤਾਰਾਂ ਦੇ ਉਪਦੇਸ਼ ਨੂੰ ਹੀ ਨਹੀਂ ਮੰਨਿਆ ਤੇ ਸੰਤਾਂ ਦਾ ਮਖੋਟਾ ਲਗਾ ਕਰਕੇ ਅਸੀਂ ਕਿਸ ਤਰੀਕੇ ਨਾਲ ਕਹਿ ਦਿੰਦੇ ਹਾਂ ਕਿ ਅਸੀਂ ਸੰਤ ਮਤ ਤੇ ਚੱਲਦੇ ਹਾਂ, ਗੁਰੂ ਵਾਲੇ ਹਾਂ, ਜਾਂ ਗੁਰੂ ਦੇ ਹੁਕਮ ਅਨੁਸਾਰ ਕਰਮ ਕਰਦੇ ਹਾਂ? ਅਗਰ ਗੁਰੂ ਦੇ ਹੁਕਮ ਅਨੁਸਾਰ ਕਰਮ ਕੀਤਾ ਹੁੰਦਾ ਤੇ ਵਿਚਾਰ ਕਰਕੇ ਦੇਖੋ, ਗੁਰੂ ਕਿਹੜੇ ਯੁੱਗ ਵਿੱਚ ਨਹੀਂ ਸਨ, ਸੰਤ ਕਿਹੜੇ ਯੁੱਗ ਵਿੱਚ ਨਹੀਂ ਆਏ? ਹਰ ਸਮੇਂ ਸੰਤ ਮੌਜੂਦ ਸਨ, ਔਰ ਹਮੇਸ਼ਾ ਹੀ ਅਸੀਂ ਸੰਤਾਂ ਦੇ ਕੋਲ ਵੀ ਗਏ ਹਾਂ, ਉਹਨਾਂ ਦੀ ਬਾਣੀ ਨੂੰ ਵੀ ਸੁਣਿਆ ਹੈ। ਪਰ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਅਸੀਂ ਕਦੀ ਪੂਰਨ ਤਰੀਕੇ ਦੇ ਨਾਲ ਉਹਨਾਂ ਦੇ ਉਪਦੇਸ਼ ਉੱਪਰ ਅਮਲ ਨਹੀਂ ਕੀਤਾ। ਥੋੜਾ ਬਹੁਤ ਅਸੀਂ ਅੱਜ ਵੀ ਅਮਲ ਕਰ ਰਹੇ ਹਾਂ। ਹੁਕਮ ਮੰਨ ਕਰਕੇ ਹੀ ਅਸੀਂ ਇੱਥੇ ਆਏ ਹਾਂ, ਹੁਕਮ ਮੰਨ ਕਰਕੇ ਹੀ ਅਸੀਂ ਇੱਥੇ ਬੈਠੇ ਹਾਂ, ਹੁਕਮ ਮੰਨ ਕਰਕੇ ਹੀ ਅਸੀਂ ਲਫ਼ਜ਼ਾਂ ਨੂੰ ਦੁਹਰਾਉਂਦੇ ਵੀ ਹਾਂ, ਪਰ ਪੂਰਨ ਤਰੀਕੇ ਦੇ ਨਾਲ ਅੰਦਰੋਂ ਆਪਣੀ ਮੈਲ ਨੂੰ ਨਹੀਂ ਤੋੜ ਪਾਉਂਦੇ। ਆਪਣੇ ਮਨ ਦੀ ਮੈਲ ਕੀ ਹੈ ਕਿ ਵਸਤੂਆਂ ਦੀ ਜਿਹੜੀ ਮੰਗ ਉਹ ਕਰਦਾ ਹੈ ਉਸ ਨੂੰ ਅਸੀਂ ਨਹੀਂ ਤਿਆਗਦੇ। ਇੱਕ ਮੰਗ, ਉਸ ਸੱਚਖੰਡ ਦੀ ਮੰਗ, ਉਸ ਸਤਪੁਰਸ਼ ਦੀ ਮੰਗ, ਉਸ ਸੱਚੇ ਪਰਮਾਤਮਾ ਦੀ ਮੰਗ ਨਹੀਂ ਰੱਖਦੇ। ਕਿਉਂ? ਇਹ ਮੰਗ ਇਸ ਜੀਵਾਤਮਾ ਦੀ ਹੈ, ਇਸ ਜੀਵਾਤਮਾ ਦੀ ਮੰਗ ਨੂੰ ਅਸੀਂ ਪੂਰਾ ਨਹੀਂ ਕਰਦੇ, ਮਨ ਦੀ ਮੰਗ ਨੂੰ ਪੂਰਾ ਕਰਨ ਲੱਗੇ ਹਾਂ। ਇਸੇ ਮੰਗ ਨੂੰ ਪੂਰਾ ਕਰਨ ਵਾਸਤੇ ਹੀ ਇਹ ਜੀਵਾਤਮਾ ਨੂੰ ਵਾਰ ਵਾਰ ਜਨਮ ਲੈਣੇ ਪੈਂਦੇ ਨੇ। ਕਿਉਂ? ਕਿਉਂਕਿ ਜਿਹੜੀ ਵੀ ਮੰਗ ਇਹ ਜੀਵਾਤਮਾ ਮਨ ਦਾ ਸੰਗ ਕਰਕੇ ਰੱਖਦੀ ਹੈ, ਕਾਲ ਬੜੀ ਚਤੁਰਾਈ ਦੇ ਨਾਲ ਨੋਟ ਕਰਦਾ ਰਹਿੰਦਾ ਹੈ, ਔਰ ਉਸਦੇ ਬਾਅਦ ਵਾਰ ਵਾਰ ਜਨਮ ਦੇ ਕਰਕੇ ਨਿਚਲੇ ਰੁਤਲੇ ਜਾਮਿਆਂ ਦੇ ਵਿੱਚ ਇਹ ਭੋਗ ਵਿਲਾਸ ਦੀ ਜਿੰਨੇ ਵੀ ਉੱਤਮ ਭੋਗੀ ਜੁਨਾ ਨੇ ਇਹ ਸਾਡੀਆਂ ਕੀਤੀਆਂ ਗਈਆਂ ਮੰਗਾਂ ਨੇ। ਅੱਜ ਅਗਰ ਅਸੀਂ ਕਿਸੇ ਦੇਵੀ ਦੇਵਤਾ ਦੇ ਉੱਪਰ ਕੁਰਬਾਨ ਹੁੰਦੇ ਹਾਂ ਤੇ ਯਾਦ ਰੱਖਣਾ, ਕਿਸੇ ਨਾ ਕਿਸੇ ਯੁੱਗ ਦੇ ਵਿੱਚ, ਕਿਸੇ ਨਾ ਕਿਸੇ ਜਨਮ ਦੇ ਵਿੱਚ ਸਾਨੂੰ ਉਹ ਦੇਵਤਾ ਦੀ ਜੋੜ ਜ਼ਰੂਰ ਮਿਲੇਗੀ। ਕਿਉਂ? ਕਿਉਂਕਿ ਅਸੀਂ ਉਸ ਦੇ ਉੱਪਰ ਕੁਰਬਾਨ ਹਾਂ, اس دے اوپر اسی اپنی اصلی مٹان واسطے بیٹھے ہاں اور کئی طریقے دے جپ اور تپ کیتے نے اس دیوتا دی سدھی نو پراپت کرن واسطے اور اس دیوتا دی سدھی نو پراپت کرن لئی اسی اونوں بھوگنا وی ہے اور بھوگن واسطے کال نے پھر سانو سورگ اور وکھنڈا دے وچ جنم دینا ہے کئی لاکھ وریا دی عمر ہو جائے گی اور وچار کر کے دیکھو سو سال دی عمر لے کر کے اس جنم مرن دے دکھ نو اسی کٹ نہیں سکتے اسی دیوی دیوتا نو ایک ایشور سمجھ کر کے بیٹھے ہاں یاد رکھنا جتنے تک من اور مایا ہے نا اتنے کدی شانتی ہو ہی نہیں سکتی اس لوک دے وچ اسی جڑ چولا لے کر کے بیٹھے ہاں تے اس جڑ وستو دے نال جڑے دکھ نے وہ اسی بھوگ رہے ہاں اور اسی روندے ہاں تے یاد رکھنا وہ کی ہے اتم تو بھی جنا سوکشم لوگ نے سوکشم چولا لے کر کے سوکشم من ہے اور مایا ہے سوکشم من اور مایا دے ادھین اس لوک دے وچ ہور کئی طریقے دے کشٹ نے ایسے کشٹ نے کہ جڑے اسی لفظاں دے نال اس لوک دے وچ بیان نہیں کر سکتے کسی دے نال تلنا نہیں کر سکتے ہن وچار کر کے دیکھو آسمان تو گرے کھجور دے وچ لٹک دے تے وچار کر کے دیکھو آسمان تو اگر گر دے تے ایک پل دے وچ اس جیواتما دی موت ہو جانی سی یعنی کہ بند خلاسی اگلا جنم مل جانا سی اگر کھجور دے وچ لٹک گئے تو ہن پھر تے کی ہے کہ بھکے اور پیاسے ہر پل ہر کڑی تڑف تڑف کر کے اس جیواتما دی موت ہوئے گی اس کا کی بھاو ہے کہ جدو اسی ایک دیوتا دی سدھی حاصل کران گے تو پھر اگے کئی جنموں دے وچ جدو سانو وہ جنم ملے گا سوکھم چولا لے کر کے دیو لوک دے وچ یعنی کہ سورگ دے وچ یا وکھنڈ دے وچ کئی لاکھ وریا دی عمر ہو جائے گی اس لیے اتنے دکھ بہت گھٹ نے اور کئی ہور طریقے دے نے جنہاں نوں اسی بیان نہیں کر سکتے یعنی کہ سکھ دی اوستھا زیادہ ہے اور اس سکھ دی اوستھا نوں پراپت کر کے جیواتما پرماتما والے پاسے جا ہی نہیں سکتی یہ کال دی بڑی گہری اور سوکھم کال ہے کیونکہ انہیں وہ سورگ اور وکھنڈ رچے ہی اس کر کے نے کہ جیواتما یا تو پیڑا کرم کرے یا اچھا کرم کرے یعنی کہ رہ 84 دے وچ ہی جاری نچلی جنا دے وچ چلی جائے نہیں تو اچھے کرم کر کے دیوی دیوتا بن کے اتم لوکاں دے وچ آ جائے یعنی کہ لمبی عمر لے کر کے اس پرماتما نوں بھول جائے اس جیواتما نوں پرمان واسطے اس کال نے یہ من جو ہے من کا کرندہ ایک جسوس دے روپ دے وچ پرمان لئی اس جیواتما دے نال رکھیا ہے وہ سنت ستگرو جڑے آتے ہیں اس جیواتما نوں چتان واسطے آتے ہیں اور وہی چتا رہے ہیں کہ باہر تو پیکی بنیا ہوا ہے بہت چترائی اور کتنی چترائی دے نال کرم کرتا ہے ساتھ سنگت جی گرو صاحب اپدیش کرتے ہیں کہ جس لیے اسی گرو صاحب دے کول جاندے ہاں تے کتنی چترائی دے نال جاندے ہاں کتنے نمانے بن جاندے ہاں اپنی جوان دے وچ کتنا شہد کھول لیندے ہاں تے بھول جاندے ہاں کہ وہ ساڈے سامنے پرماتما بیٹھا ہے پار برہم ایشور ستگر ستگر جڑا ہے وہ ستگر دا اوتار ہے پوری سمرتا طاقت لے کر کے آیا ہے وہ کٹ کٹ کا جانی ہے اس نے سب کچھ پتا ہے پر یہ جیو جو ہے جیسا کھوٹی مت ہے من دے حکم دے وچ آ کر کے کتنے میٹھے طریقے دے نال اس گرو نو پرما رہا ہے کس طریقے دے نال کس طریقے دی اوستھا دے وچ آ کر کے اپنی فریاد نو ظاہر کرتا ہے اور اس فریاد دے پیچھے بھی اپنی موہ اپنی لالچ اپنی کامنا نو پکا کر رہا ہے کہ میری یہ کامنا پوری ہو جائے میری یہ اچھا پوری ہو جائے ساتھ سنگت جی بھی ظاہر کر کے دیکھو ستگرو دے گھروں کی جانا ہے یہ تو کال دی لیلا ہے جو بھی جائے گا کال دے گھروں جائے گا اور کال ایسا چتر ہے کہ اپنے گھروں جو بھی وستو دے گا نا اس کا حساب ضرور لے گا اس جگت دے وچ یاد رکھنا کوئی بھی سمبند کوئی بھی وستو فری دے وچ نہیں جے ملدی جڑیاں بھی وستواں لے کر کے اسی بیٹھے ہاں انہاں دا بھگتان کرن لئی اسی کئی کروڑ جنم لئے نے اور جڑیاں وستواں سانو مل رہی نے انہاں دا بھگتان کرن لئی کئی کروڑ جنماں دے وچ سانو پھر اس جیواتما نو بار بار جنم اور مرن دے گیڑ وچ لے کر کے آنا پڑے گا یہ ہے جیواتما دی چترائی جڑی پورن ستگراں دے کول آ کر کے بھی کس مٹھے طریقے دے نال اندر وشے وکاراں دی اگ بل رہی ہے اندر کیسی ایرخا دوستا اور گرو گھر دے وچ نندیا اور گٹ بندی بھگ رہی ہے پر گرو دھام دے ساتھ جا کر کے کس طریقے دے نال نمانیا ہو کر کے کس طریقے دے نال فریاد کرتا ہے کہ گرو نو کسی چیز کا پتا ہی نہیں ہے وچار کر کے دیکھو کیسی کھوٹی مت ہے کیسی نیتا دی بھاونا لیا کر کے یہ جیواتما جو ہے اپنے کرم بنا رہی ہے یاد رکھنا گرو گھر دے وچ ਪੂਰਨ ਸਤਿਗੁਰਾਂ ਦੇ ਅਧੀਨ ਕੀਤੇ ਗਏ। ਕੋਈ ਵੀ ਸੂਖਮ ਤੋਂ ਸੂਖਮ ਕਿਰਿਆ ਜਿਹੜੀ ਹੈ ਕਈ ਗੁਣਾ ਜ਼ਿਆਦਾ ਲੈ ਕਰਕੇ ਬੰਧਨਕਾਰੀ ਪ੍ਰਭਾਵ ਦੇ ਵਿੱਚ ਅਗਲੇ ਜਨਮਾਂ ਦੇ ਵਿੱਚ ਇਸ ਜੀਵਾਤਮਾ ਨੂੰ ਭੁਗਤਾਨ ਕਰਨਾ ਪੈਂਦਾ ਹੈ। ਇਸ ਕਰਕੇ ਸਤਿਗੁਰੂ ਦੇ ਕੋਲ ਕਦੋਂ ਵੀ ਜਾਓ, ਸੱਚੇ ਹੋ ਕਰਕੇ ਜਾਓ, ਨਿਮਾਣੇ ਹੋ ਕਰਕੇ ਜਾਓ। ਅਗਰ ਸਾਰਾ ਦਿਨ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਅਸੀਂ ਈਰਖਾ ਦੁਆਸਾ ਕੀਤੀ, ਲੋਕਾਂ ਦੇ ਗਲੇ ਕੱਟੇ, ਤੇ ਸਤਿਗੁਰੂ ਦੇ ਕੋਲ ਜਾ ਕਰਕੇ ਮਿੱਠੀ ਜ਼ਬਾਨ ਜਿਹੜੀ ਹੈ ਇਹ ਚਤੁਰਾਈ ਹੈ, ਤਾਂ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਜਿਹੜਾ ਬਾਹਰੀ ਪੇਠੀ ਦਾ ਰੂਪ ਜੋ ਤੂੰ ਅਪਣਾ ਰੱਖਿਆ ਹੈ, ਇਹ ਜਿਹੜੀ ਚਤੁਰਾਈ ਤੂੰ ਅਪਣਾ ਰਿਹਾ ਹੈ, ਇਹ ਸਾਰੀ ਚਤੁਰਾਈਆਂ ਛੱਡ ਦੇ ਔਰ ਇਸ ਮਨ ਨੂੰ ਨੌ ਦੁਆਰਾਂ ਚੋਂ ਕੱਢ, ਇਹ ਦਸੋਂ ਇੰਦਰੀਆਂ ਚੋਂ ਕੱਢ, ਤਦ ਜਾ ਕਰਕੇ ਇਹ ਦਸਵੇਂ ਦੁਆਰ ਇਸ ਲਾਇਕ ਬਣੇਗਾ ਕਿ ਉਹ ਸੱਚ ਦਾ, ਉਸ ਜੋਤ ਦਾ, ਉਸ ਹੱਕ ਦੀ ਜੋ ਪਰਮਾਤਮਾ ਦੀ ਆਵਾਜ਼ ਹੈ ਉਸਦਾ ਦੀਦਾਰ ਕਰ ਸਕੇ, ਉਸ ਨੂੰ ਸੁਣ ਸਕੇ। ਔਰ ਜਦ ਤੱਕ ਇਹ ਜੀਵਾਤਮਾ ਉਸ ਸੱਚ ਦੀ ਆਵਾਜ਼ ਨੂੰ ਸੁਣ ਨਹੀਂ ਸਕੇਗੀ, ਉਸਦਾ ਦੀਦਾਰ ਨਹੀਂ ਕਰ ਸਕੇਗੀ, ਤਦ ਤੱਕ ਇਹ ਜੀਵਾਤਮਾ ਪੌੜੀ ਦਰ ਪੌੜੀ ਚੜ੍ਹਦੀ ਇਸ ਤ੍ਰਿਲੋਕੀ ਦੇ ਰਾਜ ਨੂੰ ਪਾਰ ਨਹੀਂ ਕਰ ਸਕੇਗੀ, ਔਰ ਜਦ ਤੱਕ ਇਹ ਤ੍ਰਿਕੁਟੀ ਨੂੰ ਪਾਰ ਨਹੀਂ ਕਰੇਗੀ ਤਦ ਤੱਕ ਇਹ ਜੀਵਾਤਮਾ ਆਵਾਗਮਨ ਦੇ ਵਿੱਚ ਹੀ ਰਹੇਗੀ। ਔਰ ਕਈ ਇਹ ਸੋਚਦੇ ਨੇ ਕਿ ਅਗਰ ਅਸੀਂ ਆਗਿਆ ਚੱਕਰ ਨੂੰ ਪਾਰ ਕਰ ਲਿਆ, ਯਾਨੀ ਕਿ ਤ੍ਰਿਕੁਟੀ ਚ ਪ੍ਰਵੇਸ਼ ਕਰ ਲਿਆ, ਉਸ ਧੁਨ ਨੂੰ ਸੁਣ ਲਿਆ, ਉਸ ਜੋਤ ਦੇ ਦਰਸ਼ਨ ਕਰ ਲਏ, ਤੇ ਸਾਡਾ ਸਮਝ ਲਓ ਕਿ ਬਦ ਖਲਾਸੀ ਹੋ ਗਈ, ਯਾਨੀ ਕਿ ਸੱਚ ਖੰਡ ਦੀ ਪ੍ਰਾਪਤੀ ਹੋ ਗਈ। ਇਹ ਵੀ ਵਹਿਮ ਹੈ, ਬਹੁਤ ਵੱਡਾ ਭਰਮ ਹੈ, ਮਨ ਨੇ ਫੈਲਾ ਰੱਖਿਆ ਹੈ। ਜਿਸ ਤਰ੍ਹਾਂ ਬਾਹਰ ਸੂਖਮ ਰੂਪ ਦੇ ਵਿੱਚ ਹੈ, ਉਸ ਤਰ੍ਹਾਂ ਅੰਦਰ ਦੇ ਵਿੱਚ ਅਤਿ ਸੂਖਮ ਰੂਪ ਦਾ ਭਰਮ ਕੀ ਹੈ, ਇਸ ਆਵਾਜ਼ ਨੂੰ ਪ੍ਰਾਪਤ ਕਰਨ ਦੇ ਬਾਅਦ ਵੀ ਅਸੀਂ ਸੱਚ ਖੰਡ ਨੂੰ ਨਹੀਂ ਪ੍ਰਾਪਤ ਕਰ ਸਕਦੇ। ਯਾਨੀ ਕਿ ਸੱਚ ਖੰਡ ਨੂੰ ਅਗਰ ਅਸੀਂ ਪ੍ਰਾਪਤ ਕਰਨਾ ਹੈ, ਤੇ ਸੱਚ ਦਾ ਜੋ ਰੂਪ ਹੈ, ਸਤਿਗੁਰੂ ਦਾ ਜੋ ਸ਼ਬਦ ਰੂਪ ਹੈ, ਜਦ ਤੱਕ ਅਸੀਂ ਉਸ ਸੱਚੇ ਸ਼ਬਦ ਨੂੰ ਨਹੀਂ ਪ੍ਰਾਪਤ ਕਰਦੇ, ਯਾਨੀ ਕਿ ਸਤਿਗੁਰੂ ਦੇ ਨੂਰਾਨੀ ਰੂਪ ਨਾਲ ਨਹੀਂ, ਸ਼ਬਦ ਰੂਪ ਨੂੰ ਪ੍ਰਾਪਤ ਕਰਨ ਦੇ ਬਾਅਦ ਹੀ ਅਸੀਂ ਉਸ ਸੱਚੀ ਧੁਨ ਨੂੰ ਸੁਣ ਸਕਦੇ ਹਾਂ, ਔਰ ਉਸ ਧੁਨ ਨੂੰ ਸੁਣ ਕਰਕੇ ਉਸ ਸੱਚਖੰਡ ਨੂੰ ਪ੍ਰਾਪਤ ਕਰ ਸਕਦੇ ਹਾਂ। ਤਾਂ ਹੀ ਜਾ ਕਰਕੇ ਜੀਵਾਤਮਾ ਉਸ ਸਤਿਪੁਰਸ਼ ਨੂੰ ਦੀਦਾਰ ਕਰਨ ਦੇ ਲਾਇਕ ਹੋਏਗੀ, ਔਰ ਉੱਥੇ ਜਾ ਕਰਕੇ ਜਦੋਂ ਸਤਿਪੁਰਸ਼ ਦੀ ਗੋਦ ਦੇ ਵਿੱਚ ਪਹੁੰਚੇਗੀ, ਉੱਥੇ ਸਤਿਪੁਰਸ਼ ਜੋ ਨੇ ਇਸ ਨੂੰ ਚਾਰ ਸੂਰਜਾਂ ਦੀ ਹੋਰ ਤਾਕਤ ਹੋਰ ਸਮਰੱਥਾ ਬਖਸ਼ਦੇ ਨੇ, ਤਦ ਜਾ ਕਰਕੇ ਇਸ ਜੀਵਾਤਮਾ ਦੇ ਵਿੱਚ 16 ਸੂਰਜ ਦੀ ਤਾਕਤ ਪ੍ਰਗਟ ਹੁੰਦੀ ਹੈ, ਔਰ 16 ਸੂਰਜ ਦੀ ਤਾਕਤ ਇਸ ਲਾਇਕ ਇਸ ਜੀਵਾਤਮਾ ਨੂੰ ਬਣਾਉਂਦੀ ਹੈ ਕਿ ਉਸ ਤੋਂ ਉੱਤੇ ਜੋ ਤਾਕਤ ਹੈ, ਯਾਨੀ ਕਿ ਉਹ ਸਤਿਪੁਰਸ਼ ਨੂੰ ਵੀ ਜਿਸਨੇ ਕਰਿਆ ਹੈ, ਉਹ ਅਨਾਮੀ, ਉਹ ਅਲਖ, ਉਹ ਅਗਮ, ਯਾਨੀ ਕਿ ਉਹਨਾਂ ਲੋਕਾਂ ਦੇ ਵਿੱਚ ਉਹ ਅਨਾਮੀ ਜੋ ਆਪਣੀ ਧੁੰਦ ਦੇ ਵਿੱਚ ਮਸਦਾ, ਉਸ ਨੂੰ ਜਾਣਨ ਦੇ ਲਾਇਕ ਇਹ ਜੀਵਾਤਮਾ ਬਣਦੀ ਹੈ ਕਦੋਂ, ਜਦੋਂ ਇਸ ਦੇ ਅੰਦਰ 16 ਸੂਰਜ ਦੀ ਰੋਸ਼ਨੀ ਪ੍ਰਗਟ ਹੋ ਜਾਂਦੀ ਹੈ। ਸੋ ਇਹ ਰੋਸ਼ਨੀ ਜਿਹੜੀ ਹੈ ਸਾਧ ਸੰਗਤ ਜੀ, ਪੌੜੀ ਦਰ ਪੌੜੀ ਚੜ੍ਹ ਕੇ ਪ੍ਰਾਪਤ ਹੁੰਦੀ ਹੈ ਕਦੋਂ, ਜਦੋਂ ਇਹ ਵਸਤੂ ਉਸ ਭਾਂਡੇ ਵਿੱਚ ਪੈਂਦੀ ਹੈ, ਔਰ ਉਹ ਭਾਂਡੇ ਕਦੋਂ ਪੈਂਦੀ ਹੈ, ਜਦੋਂ ਭਾਂਡਾ ਤਿਆਰ ਹੁੰਦਾ ਹੈ, ਭਾਂਡਾ ਕਦੋਂ ਤਿਆਰ ਹੁੰਦਾ ਹੈ, ਜਦੋਂ ਇਹ ਮਨ ਵਿਸ਼ੇ ਵਿਕਾਰਾਂ ਚੋਂ ਨਿਕਲਦਾ ਹੈ, ਔਰ ਮਨ ਵਿਸ਼ੇ ਵਿਕਾਰਾਂ ਚੋਂ ਕਦੋਂ ਨਿਕਲਦਾ ਹੈ, ਜਦੋਂ ਜੀਵਾਤਮਾ ਕਮਰ ਕੱਸ ਲੈਂਦੀ ਹੈ, ਸੂਰਮਾ ਬਣਦੀ ਹੈ, ਮੈਦਾਨੇ ਜੰਗ ਦੇ ਵਿੱਚ ਉਸ ਆਵਾਜ਼ ਨੂੰ ਸੁਣਦੀ ਹੈ, ਗਗਨ ਦਮਾਨਾ ਬਾਜਿਓ ਪੜੋ ਨਿਸ਼ਾਨੋ ਖਾਓ, ਖੇਤ ਜੋ ਮਾਂਡਿਓ ਸੂਰਮਾ ਅਬ ਦੂਜਨ ਕੋ ਦਾਓ, ਸੂਰਾ ਸੋ ਪਹਿਚਾਣੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੇ ਖੇਤ। ਯਾਨੀ ਕਿ ਅਸੀਂ ਇਸ ਸੰਸਾਰ ਨੂੰ ਤਿਆਗਣਾ ਹੈ ਪੁਰਜਾ ਪੁਰਜਾ ਹੋ ਕਰਕੇ। ਪੁਰਜਾ ਪੁਰਜਾ ਕੀ ਹੈ? ਇਹ ਮਨ ਦੀ ਤੜਪ ਹੈ, ਇਹ ਮਨ ਨੇ ਸਾਨੂੰ ਪਰਮਾ ਰੱਖਿਆ ਹੈ। ਅਸਲ ਗੱਲ ਕੀ ਹੈ? ਇਹ ਵਿਸ਼ੇ ਵਿਕਾਰਾਂ ਨੂੰ ਕੱਟ ਕੱਟ ਕੇ ਅਸੀਂ ਤਿਆਗਣਾ ਹੈ। ਅਸੀਂ ਹਾਰ ਨਹੀਂ ਮੰਨਣੀ ਉਸ ਪਰਮਾਤਮਾ ਦੀ ਤਰਫੋਂ, ਅਸੀਂ ਪਰਮਾਤਮਾ ਦੀ ਤਰਫੋਂ ਬਿਲਕੁਲ ਹੱਥ ਖੜੇ ਕਰ ਦਿੰਦੇ ਹਾਂ। ਜਦੋਂ ਜਪ ਦੀ ਵਾਰੀ ਆਉਂਦੀ ਹੈ, ਸਾਨੂੰ ਨੀਂਦ ਆ ਜਾਂਦੀ ਹੈ, ਸਾਡਾ ਸਿਰ ਝੁਕ ਜਾਂਦਾ ਹੈ, ਇੱਥੇ ਉਸ ਕਾਲ ਦੇ ਅੱਗੇ ਅਸੀਂ ਹਾਰ ਮੰਨ ਲੈਂਦੇ ਹਾਂ। ਯਾਦ ਰੱਖਣਾ, ਸਤਿਗੁਰੂ ਸਾਡੇ ਅੰਗ ਸੰਗ ਹੈ, ਜਦੋਂ ਵੀ ਜਪ ਕਰਨਾ ਹੈ ਉਹ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਰੱਖ ਕਰਕੇ ਉਹਨਾਂ ਨੂੰ ਨਾਲ ਬਿਠਾਉਣਾ ਹੈ। ਉਹ ਹਮੇਸ਼ਾ ਸਾਡੇ ਨਾਲ ਬੈਠਦੇ ਨੇ, ਅਗਰ ਉਹ ਸਾਡੇ ਨਾਲ ਨੇ, ਸਾਡੇ ਨਾਲ ਬੈਠਦੇ ਨੇ, ਤੇ ਕਿਆ ਉਹਨਾਂ ਦੀ ਤਾਕਤ ਘੱਟ ਹੈ? ਇੱਕ ਕੱਲ ਉਹਨਾਂ ਕੋਲ ਤਾਕਤ ਲੈ ਕਰਕੇ ਇਸ ਜੜ ਚੇਤਨ ਨੂੰ ਚਲਾ ਰਿਹਾ ਹੈ, ਅਣਗਿਣਤ ਬ੍ਰਹਮੰਡਾਂ ਨੂੰ ਚਲਾ ਰਿਹਾ ਹੈ, ਤੇ ਉਹ ਤਾਕਤ ਤੋਂ ਵੀ ਵੱਧ ਤਾਕਤ ਸਤਿਗੁਰੂ ਦੀ ਤਾਕਤ ਸਾਡੇ ਨਾਲ ਬੈਠੀ ਹੈ। ਤੇ ਫਿਰ ਸਾਡੀ ਗਰਦਨ ਜੋ ਹੈ ਚੁੱਕ ਕਿਸ ਤਰੀਕੇ ਨਾਲ ਜਾਂਦੀ ਹੈ? ਇਹ ਮਨ ਦੀ ਬਹੁਤ ਸੂਖਮ ਚਾਲ ਹੈ, ਇਹ ਵਿਚਾਰ ਕਰਨ ਵਾਲੀ ਗੱਲ ਹੈ। ਕਦੇ ਵੀ ਉਸ ਕਾਲ ਦੇ ਅੱਗੇ ਸਿਰ ਨਹੀਂ ਝੁਕਾਉਣਾ। ਜਪ ਕਰਨਾ ਹੈ ਤੇ ਸੂਰਮਾ ਬਣ ਕੇ ਜਪ ਕਰਨਾ ਹੈ, ਔਰ ਇਹ ਜਪ ਕਦੋਂ ਸਾਰਥਕ ਹੋਏਗਾ? ਜਦੋਂ ਅਸੀਂ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਆਪਣੇ ਸਤਿਗੁਰ ਦੇ ਉਪਦੇਸ਼ਾਂ ਦੇ ਅਨੁਸਾਰ
اپنی زندگی نو ڈالاں گے تب ہی جا کر کے اندر دا جپ بھی سارتھک ہوئے گا اور اس طریقے دے نال جپ کر کے جدو جیواتما اندر دے وچ آئے گی تو سچ مچ اور پوڑی در پوڑی چڑھ دی اس قابل بنا دیتی جائے گی کہ اس دے اندر 16 سورج پرگٹ ہو جان گے اور اس روشنی نو لے کر کے اس متھا نو لے کر کے وہ اس لائق بنے گی کہ اس سونامی دا دیدار کر سکے اور اس دا دیدار کر کے ہی یہ جیواتما جو ہے سدا لئی آواگمن تو مکت ہوئے گی اس تو پہلے نہ کوئی مقام مکتی دا ہے نہ کوئی دیوی دیوتا اس مکتی نو دے سکتے ہیں برہم تک اسی جدو بھی جاواں گے برہم نے سانو فرمانا ہے جو بھی وستو منگا گے وہ برہم نے ہر وستو دینی ہے صرف زبان چ نکلن دی دیر ہے اچھا پوری کر دیتی جائے گی انگنت لمبی عمر دے دیتی جائے گی انگنت وستواں دے دیتی جان گیاں ردیاں سدھیاں طاقتاں دے دیتیاں جان گیاں پر یاد رکھنا ایک وستو نہیں ملے گی اور وہ وستو ہے مکتی اور وہ مکتی کس دے کول ہے وہ صرف پورا ستگر دے کول ہے ادھورے گرو کول نہیں ادھورے سنت کول نہیں اس جگت دے وچ اگر کوئی مکتی دا داتا ہے کوئی داتا دین واسطے آندا ہے کوئی دات پراپت کرن دے لائق ہے اس جیواتما واسطے اگر کوئی اپدیش ہے ایک ہی اپدیش ہے جو سچی دات نو پراپت کرے اور وہ دات ہے مکتی دی دات اور یہ دات ملتی ہے صرف پورن ستگر دے کول اور پورن ستگر کس نو دیندے نے جڑے اس دی پورن ٹیک لیندے نے تن من تن وچن اور کرم دی ٹیک یہ باہری ٹیک ہے اور جدو باہری ٹیک پوری ہو جاندی ہے اور جیواتما اندر دے وچ اس شبد روپ نو پراپت کردی ہے اس شبد روپ نو پراپت کرن دے بعد ہی وہ ستگر جو نے وہ سچی دات یہ مکتی بخشدے نے اس جیواتما دی جھولی وچ پاندے نے اس تو پہلے یہ مکتی نہ کدی موکھک روپ دے وچ کسی نو ملی ہے نہ کوئی دیندا ہے نہ کوئی اج تک کسی نو پراپت کر سکیا ہے اگر اسی سچے عاشق ہاں اس پرماتما نو ملن دے وہ سرس آندا ہے اس جیواتما نو مکتی دے رستے تے چلان دا آواگمن تو مکت کرائن دا تے پھر سورمے بن جاؤ کمر کس لو ستگرو دی سچی ٹیک لو باہروں موکھک روپ دے وچ اور اندروں تکنیکی روپ دے وچ اور اس سچی دات نو حاصل کرو جس دات نو دین واسطے جس امرت دا پان کران واسطے یہ باٹے دے امرت جھوٹے نے کیوں کیونکہ یہ کوئی پورا منک نہیں دے رہا یہ ادھورے نے خود بھی کال دے مونچ نے سانو کتوں پار لے جان گے وہ جو باٹا تیار کیتا سی پورن ستگرو سن کلگیدر پاشا گرو گوبند سنگھ جی نے تیار کیتا سیگا اسی انہاں دا مقابلہ نہیں کر سکے وہ سچ کھنڈ دے واسی سن ست پرش دے اوتار سن انہاں دے اندر وہ طاقت سی وہ سمرتا سی سچ کھنڈ دی وہ طاقت جڑی سی وہ طاقت تقسیم کر دے سن اپنے ششیا دے اندر اور اگر اسی سچ مچ اج اس طاقت نو پراپت کرنا چاہندے ہاں اس سچے نام نو پراپت کرنا چاہندے ہاں یہ باہر دے لفظ یہ طاقت نہیں نے یہ طاقت اندر دے وچ ہے باہر برہم دے وچ ہے اور وہ دیندے پورن ستگرو نے کوئی باٹے دی طاقت نہیں ہے وہ اندر دے وچ امرت چھکایا جاندا ہے ستگرو آپ چھکاندے نے اندر دے وچ سروور ہے مان سروور کتے ہے پار برہم دے وچ ہے اور جب تک انہیں جیواتما اس سروور دا سنان نہیں کر دی اس امرت دا پان نہیں کر دی یہ سدا لئی امر نہیں ہو سکتی یعنی آواگمن تو مکت نہیں ہو سکتی اور اگر اسی سچ مچ اس رستے تے چلنا چاہتے ہاں ستگرو کو دات لینی چاہتے ہاں تو اندر چلو اندر جا کر کے اس سچے شبد نو پراپت کرو سچے نام نو پراپت کرو اس نو پراپت کر کے ہی یہ جیواتما جو ہے سدا لئی امر ہو سکتی ہے تائیں